ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਆਉਦ ਘਟੈ ਨਿਸਬਾਸੁਰ ਬ੍ਰਿਥਾ ਜਾਤ ਹੈ ਦੇਹ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਆਉਦ ਘਟੈ ਨਿਸਬਾਸੁਰ ਬ੍ਰਿਥਾ ਜਾਤ ਹੈ ਦੇਹ ਰਹਾਉ ਤਰਨਾ ਪੋ ਦੇਖੇ ਅਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਦ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਰ ਜਾਨਾ ਮਾਨਸ ਜਨਮ ਦਿਓ ਜਿਹੇ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾਂ ਕਉ ਗਾਇਓ ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਤਿ ਸਨਮਾਨਯੋਗ ਸਾਧ ਸੰਗਤ ਵੱਡੇ ਭਾਗਵਾਂ ਦਾ ਸਦਕਾ ਸਤਿਗੁਰੂ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ ਅੰਦਰ ਆਪਣੇ ਹਾਜ਼ਰੀ ਭਰੀਆਂ ਹਨ ਔਰ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਬਾਣੀ ਦੇ ਰਾਹੀਂ ਸਾਨੂੰ ਕਰਤਾਰਥ ਕੀਤਾ ਹੈ, ਕੀਰਤਨ ਰਾਹੀਂ ਨਿਹਾਰ ਕੀਤਾ ਹੈ ਔਰ ਗਰੀਬ ਨਿਵਾਸ ਸਤਿਗੁਰੂ ਸਾਨੂੰ ਅੰਮ੍ਰਿਤ ਵੇਲੇ ਜੋ ਹੁਕਮਨਾਮਾ ਬਖਸ਼ਿਆ ਹੈ ਔਰ ਜਿਸ ਹੁਕਮ ਨੂੰ ਸਾਰਾ ਸੰਸਾਰ ਸੀਸ ਝੁਕਾਉਂਦਾ ਹੈ ਔਰ ਗੁਰੂ ਪਾਤਸ਼ਾਹ ਜੀ ਦੀ ਜੋ ਸਾਨੂੰ ਉਪਦੇਸ਼ ਬਖਸ਼ਦੇ ਹਨ ਇਸ ਪਾਵਨ ਉਪਦੇਸ਼ ਦੀ ਕਥਾ ਆਪ ਜੀ ਰੋਜ਼ ਇਸ ਪਾਵਨ ਸਥਾਨ ਅੰਦਰ ਬੈਠ ਕੇ ਸਤਸੰਗ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਸਰਵਣ ਕਰਦੇ ਹੋ। ਸੋ ਅੱਜ ਮਾਲਕ ਨੇ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਹੁਕਮ ਦਿੱਤਾ ਹੈ, ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਵਿੱਚ ਉਹਨਾਂ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਮਾਲਕ ਨੇ ਤਿਲਕ ਜੰਨੂ ਰੱਖ ਪ੍ਰਭ ਤੱਕ ਕਿੰਨੂ ਬੜੂ ਕਲੂ ਮੈਂ ਸੱਕ ਤਾਰਾ ਮਹੇਰ ਸੱਕ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਸੋ ਜਿਸ ਦਾਤੇ ਨੇ ਮਹਾਨ ਸ਼ਹਾਦਤ ਦੇ ਕੇ ਹਿੰਦੁਸਤਾਨ ਨੂੰ ਬਚਾਇਆ, ਤਿਲਕ ਜੰਨੂ ਦੀ ਰਾਖੀ ਕੀਤੀ, ਉਹ ਦਾਤਾ ਜੀ ਸਾਨੂੰ ਬਾਣੀ ਰਾਹੀਂ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਦੀ ਅੰਮ੍ਰਿਤ ਬਾਣੀ ਬਹੁਤ ਸ਼ਾਂਤਮਈ ਔਰ ਉਹਨਾਂ ਦੀ ਬਾਣੀ ਵਿੱਚ ਵਾਰ ਵਾਰ ਸਾਨੂੰ ਮਾਲਕ ਦਾ ਨਾਮ ਜਪਣ ਦਾ ਉਪਦੇਸ਼ ਹੈ, ਕਿਉਂਕਿ ਨਾਮ ਬਿਨਾਂ ਬਾਣੀ ਬਿਨਾਂ ਕੋਈ ਵੀ ਇਨਸਾਨ ਦੀ ਇਨਸਾਨੀਅਤ ਨਹੀਂ ਰਹਿ ਸਕਦੀ ਹੈ, ਉਹਦਾ ਉੱਚਾ ਜੀਵਨ ਨਹੀਂ ਹੋ ਸਕਦਾ ਔਰ ਗਰੀਬ ਨਿਵਾਜ ਅੱਜ ਸਾਨੂੰ ਜੋ ਉਪਦੇਸ਼ ਦਿੰਦੇ ਹਨ ਸਾਧ ਸੰਗਤ ਸਭ ਆਪਾਂ ਜਿੰਨੇ ਵੀ ਸਤਸੰਗੀ ਗੁਰਮੁਖ ਆਏ ਹਨ ਜਾਂ ਜੋ ਗੁਰਮੁਖ ਘਰਾਂ ਵਿੱਚ ਬੈਠ ਕੇ ਸੋ ਲਾਈਵ ਰਾਹੀਂ ਟੀਵੀ ਰਾਹੀਂ ਦੇਖਦੇ ਹਨ ਉਹ ਆਪਾਂ ਕਰਤਾ ਕਰੀਏ ਤਾਂ ਕਿ ਮਾਲਕ ਦਾ ਉਪਦੇਸ਼ ਸਾਡੇ ਮਨ 'ਚ ਵੱਸ ਜਾਏ। ਇੱਕ ਵਾਰ ਸਾਰੇ ਆਪਾਂ ਫਤਿਹ ਬੁਲਾ ਕੇ ਵਿਚਾਰ ਆਰੰਭ ਕਰਾਂਗੇ। ਉੱਚੀ ਫਤਿਹ ਬੁਲਾਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਨਾਵਾ। ਪ੍ਰਾਨੀ ਨਾਰਾਇਣ ਸੁਧ ਲੇਹੇ।
ਤੂੰ ਰਾਗ ਰਾਮਕਲੀ ਹੈ, ਨਾਵੇਂ ਪਾਤਸ਼ਾਹ ਦੀ ਬਾਣੀ ਹੈ, ਤੂੰ ਉਪਦੇਸ਼ ਹੈ ਮਾਲਕ ਦਾ ਪ੍ਰਾਣੀ ਭਾਵ ਕਿ ਇਹ ਪੁਰਾਣਾ ਤਾਰੇ ਜੀਵ, ਕਿਉਂਕਿ ਇਹ ਦੇਹ ਪੁਰਾਣਾ ਨਾ ਚੱਲਦੀ ਹੈ ਸਤ ਸੰਗਤ ਔਰ ਇਹਨੂੰ ਇਹਦੇ ਲਈ ਕੋਈ ਐਸੀ ਗੱਲ ਨਹੀਂ ਵੀ ਇਹਦੀ ਇੰਨੀ ਲਿਮਿਟ ਹੈ ਜਾਂ ਜਿਵੇਂ ਗੱਡੀ ਤੇਲ ਨਾ ਚੱਲਦੀ ਹੈ ਉਹਦਾ ਸਮਾਂ ਹੁੰਦਾ ਕਿ ਇੰਨਾ ਤੇਲ ਚੱਲ ਸਕਦਾ ਹੈ ਔਰ ਇਹ ਪ੍ਰਾਣਾਂ ਦਾ ਬਾਰੇ ਪਤਾ ਨਹੀਂ ਹੈ ਕਿ ਪ੍ਰਾਣ ਅੰਦਰ ਗਿਆ ਬਾਹਰ ਆਵੇ ਕਿ ਨਾ ਆਵੇ। ਹਰ ਜਪਦਿਆਂ ਖਿਣ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਭ ਆਵੇ ਕਿ ਨਾ ਆਵੇ ਰਾਮ। ਹੁਣ ਜਿਹੜਾ ਮਕਾਨ ਆਪਾਂ ਬਣਾਇਆ ਹੈ, ਅਸਥਾਨ ਹੈ, ਇਹਦੇ ਥੱਲੇ ਥੰਮ ਕੱਢੇ ਹਨ ਔਰ ਬਣਾਉਣ ਵਾਲਾ ਇਹਦੀ ਕੋਈ ਲਿਮਿਟ ਬੰਨ੍ਹ ਦਿੰਦਾ ਹੈ, ਇਹਨੂੰ ਕੰਕਰੀਟ ਨਾਲ ਜਾਂ ਹੋਰ ਸਰੀਏ ਨਾਲ ਸੀਮਟ ਦੇ ਨਾਲ ਖਿਲਾਰਿਆ ਜਾਂਦਾ ਹੈ ਔਰ ਗੁਰੂ ਪਾਤਸ਼ਾਹ ਕਹਿੰਦੇ ਤੇਰੀ ਦੇਹ ਜਿਹੜੀ ਹੈ ਇਹਨੂੰ ਹਵਾ ਦੇ ਥੰਮਾਂ ਨਾਲ ਖਿਲਾਰਿਆ ਹੋਇਆ ਹੈ। ਹੁਣ ਹਵਾ ਦਾ ਥੰਮ ਕਦੋਂ ਨਿਕਲੇ ਤੇ ਡਿੱਗ ਪਵੇ, ਹਵਾ ਆਸਰੇ ਹੈ। ਤਾਂ ਇਹਨੂੰ ਮਾਲਕ ਨੇ ਆਖਿਆ ਪੁਰਾਣਾ ਧਾਰੀ ਜੀਵ, ਪੁਰਾਣੀ ਤੇ ਫਿਰ ਕਰਨਾ ਕੀ ਚਾਹੀਦਾ ਕਿ ਤੇਰੇ ਪ੍ਰਾਣ ਚੱਲਦੇ ਆ, ਪਤਾ ਨਹੀਂ ਕਦੋਂ ਨਿਕਲ ਜਾਣ, ਤੂੰ ਇੱਕ ਘੜੀ ਬਾਅਦ ਚਲਿਆ ਜਾਏ, ਸਕਿੰਟ ਬਾਅਦ ਚਲਿਆ ਜਾਏ ਔਰ ਤੇਰਾ ਕੀ ਪ੍ਰਯੋਜਨ ਹੈ, ਮਨੋਰਥ ਕੀ ਹੈ ਇਸ ਸੰਸਾਰ 'ਤੇ ਆਉਣ ਦਾ। ਮਹਾਰਾਜ ਜੀ ਕਹਿੰਦੇ ਆ ਪੁਰਾਣਾ ਧਾਰੀ ਜੀਵ, ਉਸ ਪਰਮੇਸ਼ੁਰ ਦਾ ਨਾਰਾਇਣ ਜੋ ਵਾਹਿਗੁਰੂ ਹੈ, ਨਾਰਾਇਣ ਜਿਹਦਾ ਹਰ ਹਿਰਦੇ ਵਿੱਚ ਘਰ ਹੈ, ਸਾਮੇ ਜੋਤ ਜੋਤ ਹੈ ਸੋਏ, ਜਿਸ ਮਾਲਕ ਵਿੱਚ ਅੰਧੇਰਾ ਨਹੀਂ ਹੈ, ਗਿਆਨ ਦਾ ਚਾਨਣ ਹੈ, ਉਹਨੂੰ ਨਾਰਾਇਣ ਆਖਿਆ ਹੈ ਕਿਉਂਕਿ ਪਰਮੇਸ਼ੁਰ ਨੂੰ ਕਈ ਨਾਵਾਂ ਨਾਲ ਮਾਲਕ ਨੇ ਯਾਦ ਕੀਤਾ ਹੈ। ਉਸ ਨਾਰਾਇਣ ਦੀ ਖਬਰ ਲੈ, ਸੁੱਧ ਲੇ ਹੁੰਦਾ ਵੀ ਧਿਆਨ ਦੇ, ਉਹਦਾ ਨਾਮ ਜਪ। ਸੁੱਧ ਕੀ ਲੈਣੀ ਹੈ, ਆਪਾਂ ਕਹਿੰਦੇ ਵੀ ਖਬਰਸਾਰ ਲਓ ਫਲਾਣੇ ਦੀ, ਤੋ ਖਬਰ ਦਾ ਭਾਵ ਹੈ ਕਿ ਉਹਨੂੰ ਯਾਦ ਕਰਨਾ। ਅਸੀਂ ਯਾਦ ਉਹਨੂੰ ਕਰਨੇ ਹਾਂ ਜਿਹੜਾ ਸਾਡੇ ਨਾਲ ਬਹੁਤਾ ਪਿਆਰ ਵਾ, ਉਹ ਵਾਰ ਵਾਰ ਯਾਦ ਆਉਂਦੀ ਹੈ। ਅਤੇ ਮਾਲਕ ਕਹਿਣ ਲੱਗੇ ਜੇ ਤੇਰਾ ਨੇ ਮਾਲਕ ਨਾ ਹੈ ਫਿਰ ਉਹਨੂੰ ਵਾਰ ਵਾਰ ਯਾਦ ਕਰ। ਪਰ ਕਈ ਵਾਰ ਐਸਾ ਹੁੰਦਾ ਕਿ ਸਾਡਾ ਉਹਨਾਂ ਨੇ ਹੁੰਦਾ ਨਹੀਂ ਹੈ, ਅਸੀਂ ਉਹਨੇ ਉਹਦੇ ਨਾਲ ਜੁੜੇ ਨਹੀਂ ਹੁੰਦੇ, ਅਤੇ ਇਨਸਾਨ ਕਈ ਵਾਰ ਸਾਰੀ ਜ਼ਿੰਦਗੀ ਗਵਾ ਲੈਂਦਾ ਹੈ, ਫਿਰ ਚੇਤਾ ਹੁੰਦਾ ਕਿ ਮੈਂ ਉਹਨੂੰ ਯਾਦ ਨਹੀਂ ਕੀਤਾ ਹੈ। ਤੋ ਮਾਲਕ ਕਹਿਣਗੇ ਉਸ ਮਾਲਕ ਦਾ ਨਾਮ ਜਪ, ਉਹਦੀ ਖਬਰਸਾਰ ਲੈ, ਤੇਰਾ ਅਸਲ ਕਰਮ ਇਹ ਹੈ ਪ੍ਰਾਣੀ ਤੂੰ ਆਇਆ ਲਾਹ ਲੈਣ, ਆਇਆ ਲਾਭ ਲੈਣ ਹੈ ਔਰ ਜਿਹੜੇ ਲਾਭ ਲਈ ਆਇਆ ਹੈ, ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗਤ ਆਇਆ, ਔਰ ਜਿਹਦੀ ਖਬਰ ਲੈਣੀ ਸੀ, ਜਿਹਦਾ ਨਾਮ ਜਪਣਾ ਸੀ, ਮਾਲਕ ਕਹਿਣਗੇ ਉਹਦੇ ਲਈ ਤਾਂ ਢਿੱਲਾ ਜਿਹਾ ਫਿਰਦਾ ਹੈ, ਉਹਨੂੰ ਕਦੀ ਯਾਦ ਨਹੀਂ ਕੀਤਾ ਇੰਨੇ ਧਿਆਨ ਦੇ ਨਾਲ। ਔਰ ਜਿੱਥੇ ਟੋਟਾ ਹੈ, ਜਿਨ੍ਹਾਂ ਨੇ ਸਾਥ ਛੱਡ ਜਾਣਾ, ਉਹ ਹਰ ਵੇਰ ਦੇ ਚ ਵਸੇ ਰਹੇ, ਉਹ ਤਾਂ ਸਾਥੀ ਨਹੀਂ ਸੀ ਅਸਲੀ। ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ।
ਛਿੰਨ ਛਿੰਨ ਆਉਦ ਘਟੈ ਨਿਸ ਬਾਸੁਰ, ਬ੍ਰਿਥਾ ਜਾਤ ਹੈ ਦੇਹ।
ਤੋ ਮਾਲਕ ਕਹਿਣ ਲੱਗੇ ਕਈ ਵਾਰ ਮਨੁੱਖ ਆਉਂਦਾ ਕਿਉਂ ਮੈਂ ਨਾਰਾਇਣ ਨੂੰ ਯਾਦ ਕਰਾਂ, ਇੰਨੀ ਕਾਹਲੀ ਕੀ ਹੈ, ਥੋੜ੍ਹਾ ਠਹਿਰ ਜਾਈਏ, ਵੱਡੇ ਹੋ ਕੇ ਜਪ ਲਵਾਂਗੇ, ਬੁਢੇਪੇ 'ਚ ਜਪ ਲਵਾਂਗੇ। ਔਰ ਮਾਲਕ ਕਹਿਣ ਲੱਗੇ ਸਤਿਗੁਰੂ ਤੇਰੀ ਉਮਰ ਛਿੰਨ ਛਿੰਨ ਮਾਤਰ, ਦੋ ਘੱਟ ਬੀਜ ਜਾਣ ਤੱਕ ਛਿੰਨ ਬਣਦਾ ਹੈ, ਐਵੇਂ ਗੱਲ ਕਰਦੇ ਛਿੰਨ ਲੰਘ ਜਾਂਦਾ ਹੈ, ਪਰ ਥੋੜ੍ਹੇ ਥੋੜ੍ਹੇ ਸੋ ਸਮੇਂ ਮੁਤਾਬਕ ਤੇਰੀ ਉਮਰ ਘਟਦੀ ਜਾ ਰਹੀ ਹੈ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਤੋ ਮਾਲਕ ਕਹਿਣ ਲੱਗੇ ਤੇਰੀ ਉਮਰ ਜਿਵੇਂ ਘੜਾ ਲੀਕ ਹੋ ਜਾਏ, ਟੁੱਟ ਜਾਏ, ਉਹਦੇ 'ਚੋਂ ਪਾਣੀ ਹੌਲੀ ਹੌਲੀ ਨਿਕਲ ਜਾਂਦਾ ਹੈ, ਇਸ ਕਰਕੇ ਚੇਤਨਾ ਹੈ ਤੂੰ ਚੇਤ ਲੈ ਇਸ ਦਿਨ ਮੈਂ ਪ੍ਰਾਣੀ। ਕਹਿੰਦੇ ਮਤਾ ਸੋਚ ਵੀ ਅਜੇ ਮੇਰੀ ਉਮਰ ਵਾਹਵਾ ਪਈ ਹੈ ਜਾਂ ਅਜੇ ਮੈਂ ਵਿਹਲਾ ਹੋ ਲਵਾਂ, ਔਰ ਕਿਸੇ ਨੇ ਤੈਨੂੰ ਇਹ ਨਹੀਂ ਕਹਿਣਾ ਵੀ ਤੂੰ ਹੁਣ ਬਹਿ ਜਾ ਵਿਹਲਾ ਹੋ ਗਿਆ ਹੈ, ਇਹ ਤਾਂ ਤੈਨੂੰ ਕਰਨਾ ਪਏਗਾ ਕਰਮ ਜਿਹੜਾ ਹੈ। ਇਸ ਕਰਕੇ ਛਿਣ ਛਿਣ ਮਾਤਰ ਤੇਰੀ ਉਮਰ ਘੱਟਦੀ ਜਾ ਰਹੀ ਹੈ, ਸੋ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਹਨ, ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨੈ ਰੇ ਅਜਾਨ, ਕਾਲ ਤੋਂ ਭੂਚ ਆਨ ਕਹਾਂ ਜੈ ਹੈ ਪਾਜ ਰੇ। ਕਹਿੰਦੇ ਫਿਰ ਕਿੱਥੇ ਭੱਜ ਕੇ ਜਾਏਗਾ, ਉਸ ਮੌਤ ਤੋਂ ਭੱਜਿਆ ਨਹੀਂ ਜਾਣਾ। ਨਿਸ ਬਾਸਰ ਬ੍ਰਿਥਾ ਜਾਤ ਹੈ ਦੇਹ, ਨਿਸ ਬਾਸਰ ਰਾਤ ਦਿਨ ਕਰਕੇ ਤੇਰੀ ਉਮਰ ਛਿਣ ਛਿਣ ਕਰਕੇ ਘੱਟਦੀ ਜਾ ਰਹੀ ਹੈ, ਪਰ ਜਿਹੜਾ ਇਹ ਧਨ ਮਿਲਿਆ ਨਾ ਮਾਲਕ ਜਪਣ ਲਈ ਪਰਮੇਸ਼ਰ ਦੀ ਬੰਦਗੀ ਲਈ, ਇਹ ਨਿਰਾਰਥ ਚਲਿਆ ਗਿਆ। ਪਰ ਇਸ ਦੇਹ ਦਾ ਇੱਕੋ ਹੀ ਮਨੋਰਥ ਸੀ, ਨਾਮ ਜਪਣਾ ਬੰਦਗੀ ਕਰਨੀ। ਮਹਾਰਾਜ ਜੀ ਕਹਿੰਦੇ ਤੇਰੀ ਦੇਹ ਜਿਹੜੀ ਹੈ ਨਿਰਾਰਥ ਜਾ ਰਹੀ ਹੈ, ਇਸ ਦੇਹੀ ਦਾ ਹੋਰ ਕੋਈ ਕਰਮ ਨਹੀਂ ਹੈ। ਵੈਸੇ ਬਨੀ ਮੇਨ ਜਿਹੜਾ ਹੈ ਜਿਹਨੂੰ ਇੰਨਾ ਅਸੀਂ ਪਾਲਦੇ ਪੋਸਦੇ ਹਾਂ, ਔਰ ਇਹ ਤਨ ਤਾਂ ਮਿਲਿਆ ਹੈ ਕਿ ਉਹਦਾ ਨਾਮ ਜਪਿਆ ਜਾਏ। ਇਸ ਕਰਕੇ ਰਾਤ ਦਿਨ ਦੀ ਸੰਗਿਆ ਕਰਕੇ ਛਿਣ ਛਿਣ ਔਰ ਬਿਹਾਤ ਹੈ ਫੂਟੇ ਘੜ ਜੋ ਪਾਣੀ। ਰਾਤ ਦਿਨ ਦੇ ਇਸ ਗਜਾ ਨਾਲ ਉਮਰ ਲੰਘਦੀ ਜਾ ਰਹੀ ਹੈ, ਦਿਨ ਚੜ੍ਹਿਆ ਰਾਤ ਆਈ, ਫਿਰ ਰਾਤ ਚਲੀ ਗਈ, ਦਿਨ ਆ ਗਿਆ, ਪ੍ਰਭਾਤ ਆ ਗਈ। ਇਸ ਕਰਕੇ ਤੇਰੀ ਦੇਹ ਰਾਤ ਦਿਨ ਕਰਕੇ ਬੀਤਦੀ ਜਾ ਰਹੀ ਹੈ। ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਤਰਨਾ ਪੋ ਵਿਖਿਅਨ ਸਿਉ ਖੋਇਓ, ਬਾਲਪਨ ਅਗਿਆਨਾ।
ਮਹਾਰਾਜ ਜੀ ਕਹਿਣ ਲੱਗੇ ਤੇਰਾ ਜੇ ਤੇਰੀ ਜ਼ਿੰਦਗੀ ਦੇਖੀਏ, ਭਾਵ ਕਿ ਤਰਨਾ ਪੋ, ਤਰਮਾ ਪੋ ਹੁੰਦਾ ਜਵਾਨੀ, ਤੇਰਾ ਜਵਾਨੀ ਅਵਸਥਾ ਜਿਹੜੀ ਹੈ ਜੋ 40-42 ਸਾਲ ਤੱਕ ਬੰਦਾ ਫਿਰ ਉਹਦਾ ਪਛਾਣ ਨੂੰ ਤੁਰ ਪੈਂਦਾ ਹੈ, ਪੈਰ ਪਿੱਛੇ ਨੂੰ ਖਿਸਕਣੇ ਸ਼ੁਰੂ ਹੋ ਜਾਂਦੇ ਹਨ, ਇਹ ਜਵਾਨੀ ਤਾਂ ਵਿਖਿਆਂ 'ਚ ਜ਼ਹਿਰ ਵਿੱਚ ਵਿਸ਼ਿਆਂ 'ਚ ਲੰਘ ਗਈ। ਜਵਾਨੀ ਜਿਹੜੀ ਹੈ ਨਸ਼ਿਆਂ 'ਚ ਲੰਘ ਗਈ, ਜ਼ਹਿਰ 'ਚ ਲੰਘ ਗਈ, ਵਿਸ਼ੇ ਵਿਕਾਰਾਂ 'ਚ ਚਲੀ ਗਈ। ਪਰ ਮਾਲਕ ਕਹਿਣ ਲੱਗੇ ਜਿਹੜੀ ਤੂੰ ਤੇਰੇ ਕੋਲ ਬਚਪਨ ਸੀ ਉਹ ਤੂੰ ਇਹ ਜਾਣਨਾ ਕਿ ਮੈਂ ਬੇਸਮਝਾਂ, ਮੈਨੂੰ ਪਤਾ ਕੋਈ ਨਹੀਂ ਹੈ, ਬਾਲਪਨ ਅਗਿਆਨਾ। ਹੁਣ ਬਾਲਕ ਬਚਪਨ ਜਿਹੜਾ ਹੈ ਬੇਸਮਝੀ 'ਚ ਅਗਿਆਨਤਾ 'ਚ ਚਲਿਆ ਗਿਆ, ਜਵਾਨੀ ਜਿਹੜੀ ਹੈ ਉਹ ਤੇਰੀ ਹਉਮੈ 'ਚ ਹੰਕਾਰ 'ਚ ਆਕੜਿਆਂ ਲੰਘ ਗਈ ਵੀ ਮੈਂ ਜਵਾਨ ਹਾਂ। ਮਾਲਕ ਕਹਿਣ ਲੱਗੇ ਇਸ ਤਰ੍ਹਾਂ ਤੇਰਾ ਜੀਵਨ ਜਿਹੜਾ ਦੋ ਹਿੱਸੇ ਚਲਿਆ ਗਿਆ ਹੈ।
ਬਿਰਦ ਭਾਇਓ ਅੱਜ ਹੂ ਨਹੀਂ ਸਮਝੈ, ਕੌਣ ਕੁਮਤ ਉਰਜਾਨਾ।
ਹੁਣ ਆ ਗਈ ਹੈ ਬਿਰਧ ਅਵਸਥਾ, ਉਮਰ ਬਹੁਤ ਪੁਰਾਣਾ ਹੀ ਹੋ ਗਿਆ ਸੀ, ਬਿਰਧ ਹੁੰਦਾ ਹੈ ਬੁਢੇਪਾ ਆ ਗਿਆ। ਬਿਰਧ ਭਇਓ ਤੇ ਕਹਿਣ ਲੱਗੇ ਹੁਣ ਸਿਆਣ ਪਾਉਣੀ ਚਾਹੀਦੀ ਸੀ ਵੀ ਹੁਣ ਬੁਢੇਪਾ ਆ ਗਿਆ ਹੈ, ਪਹਿਲਾਂ ਤੇਰਾ ਬਹਾਨਾ ਸੀ ਕਿ ਮੈਂ ਬਚਪਨ ਸੀ ਮੈਨੂੰ ਪਤਾ ਨਹੀਂ ਸੀ, ਫਿਰ ਮੇਰੀ ਜਵਾਨੀ ਸੀ ਉਹਦੇ 'ਚ ਮੈਂ ਕਈ ਕੰਮ ਕਰਨੇ ਸਨ। ਮਹਾਰਾਜ ਜੀ ਕਹਿਣ ਲੱਗੇ ਹੁਣ ਉਮਰ ਸਰੀਰ ਜਿਹੜਾ ਹੈ ਪੁਰਾਣਾ ਹੋ ਚੁੱਕਾ ਹੈ, ਪਰ ਅਜੇ ਵੀ ਆਦਮੀ ਨਹੀਂ ਸਮਝਦਾ ਹੈ। ਬਿਰਧ ਭਇਓ ਅੱਜ ਹੋ ਨਹੀਂ ਸਮਝੈ, ਅਜੇ ਵੀ ਨਹੀਂ ਜਾਣਦਾ। ਹੁਣ ਬੁਢੇਪੇ ਆਏ ਤੇ ਵੀ ਕਹਿ ਰਿਹਾ ਵੀ ਕੋਈ ਨਹੀਂ, ਹੁਣ ਕਿਹੜਾ ਵੀ ਗਾਂਹ ਕੋਈ ਵੀ ਮੇਰੇ ਦੰਦ ਹੀ ਨਹੀਂ ਰਹੇ ਹਨ ਜਾਂ ਆ ਨਹੀਂ ਰਿਹਾ ਹੈ, ਅੱਗੇ ਵੇਖ ਲਵਾਂਗੇ ਜਾ ਕੇ। ਮਹਾਰਾਜ ਜੀ ਕਹਿੰਦੇ ਹੁਣ ਉਮਰ ਬਾਕੀ ਦੀ ਜਿਹੜੀ ਰਹਿ ਗਈ ਹੈ ਨਾ ਉਹ ਅਜੇ ਵੀ ਸਮਝਣ ਦਾ ਵੇਲਾ ਹੈ, ਹੁਣ ਤੂੰ ਦੱਸ ਵੀ ਕੌਣ ਕਮਤ ਉਰਜਾਨਾ। ਸੋ ਮੰਨ ਰਹੇ ਕੌਣ ਕਮਤ ਤੈ ਲੀਨੀ, ਉਹ ਕਹਿੰਦੇ ਕਿਹੜੀ ਖੋਟੀ ਮਤ ਵਿੱਚ ਫਸਿਆ ਹੋਇਆ ਹੈ ਵੀ ਤੇਰਾ ਹੁਣ ਵੇਲਾ ਹੈ, ਹੁਣ ਉਹਨੂੰ ਯਾਦ ਕਰਨ ਦਾ ਸਮਾਂ ਹੈ, ਪਰ ਇਸ ਉਮਰ ਵਿੱਚ ਵੀ ਤੇਰੇ ਉਹ ਕਰਮ ਜਿਹੜੇ ਜਵਾਨੀ ਆਏ ਸੀ ਬਚਪਨ ਆਏ ਸੀ ਉਵੇਂ ਉਮਰ ਬੀਤ ਗਈ ਹੈ।
ਮਾਨਸ ਜਨਮ ਦਿਓ ਜੇਹ ਠਾਕੁਰ ਸੋ ਤੈ ਕਿਉਂ ਬਿਸਰਾਇਓ।
ਔਰ ਜਿਸ ਪਰਮਾਤਮਾ ਨੇ ਠਾਕੁਰ ਨੇ ਪ੍ਰਭੂ ਨੇ ਤੈਨੂੰ ਮਨੁੱਖ ਜਨਮ ਦਿੱਤਾ ਹੈ ਉਹ ਤੂੰ ਕਿਉਂ ਭੁਲਾ ਦਿੱਤਾ ਹੈ। ਉਹ ਕਹਿੰਦੇ ਤੈਨ ਤੇਰਾ ਤਨ ਉਸ ਮਾਲਕ ਨੇ ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਔਰ ਤੇਰੀ ਦੇਹ ਦੀ ਰਚਨਾ ਕਰਨ ਵਾਲਾ ਮਾਲਕ ਹੈ ਉਹ ਤੂੰ ਭੁਲਾ ਦਿੱਤਾ ਹੈ ਵੀ, ਔਰ ਜਿਨ੍ਹਾਂ ਨੇ ਕੀਤਾ ਹੀ ਕੁਛ ਨਹੀਂ ਆ ਉਹ ਤੈਨੂੰ ਯਾਦ ਹੋਈ ਬੈਠੇ ਹਨ। ਜਿਨ੍ਹਾਂ ਦੇ ਯਾਦ ਨਾ ਵੀ ਹੋਣ ਨਾ ਬਹੁਤਾ ਮੇਲ ਆਪਣਾ ਕੋਈ ਫਰਕ ਨਹੀਂ ਪੈਣਾ। ਮਹਾਰਾਜ ਜੀ ਕਹਿਣਗੇ ਤੂੰ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ।
ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾ ਕਉ ਗਾਇਓ।
ਔਰ ਜਿਸ ਮਾਲਕ ਦੇ ਸਿਮਰਨ ਨਾਲ ਤੂੰ ਮੁਕਤ ਹੋ ਜਾਏਗਾ, ਮੁਕਤ ਹੋ ਜਾਣਾ। ਕਈ ਵਾਰ ਇੱਕ ਮੁਕਤ ਹੁੰਦਾ ਹੈ ਕਿ ਇਨਸਾਨ ਉਹਦਾ ਜੀਵਨ ਮਰਨ ਮੁੱਕ ਜਾਂਦਾ ਹੈ, ਔਰ ਇੱਕ ਮੁਕਤੀ ਹੈ। ਮਾਲਕ ਕਹਿੰਦੇ ਹਨ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ। ਉਹ ਪ੍ਰਾਣੀ ਇਹ ਬਿਦਕੁਰ ਪ੍ਰਾਣੀ ਸੋ ਜੀਵਨ ਮੁਕਤ ਕਹਾਵੇ। ਕਹੋ ਨਾਨਕ ਬਿਦਕੋ ਪ੍ਰਾਣੀ ਉਹ ਹੈ ਜੀਵਨ ਮੁਕਤ, ਭਾਵ ਜਿਉਂਦਿਆਂ ਬੰਧਨਾਂ ਚੋਂ ਰਹਿਤ ਹੋ ਜਾਣਾ, ਵਿਕਾਰਾਂ ਤੋਂ ਛੁੱਟ ਜਾਣਾ। ਸੋ ਈਰਖਾ ਨਿੰਦਿਆ ਚੁਗਲੀ ਵਿਕਾਰਾਂ ਹੰਕਾਰ ਤੋਂ ਪਰੇ ਚਲੇ ਜਾਣਾ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਤੂੰ ਮੁਕਤ ਹੋਣਾ ਸੀ ਉਸ ਮਾਲਕ ਦਾ ਨਾਮ ਜਪ ਕੇ, ਉਹਦੇ ਲਈ ਤਾਂ ਨਿਮਖ ਮਾਤਰ ਵੀ ਉਹਨੂੰ ਯਾਦ ਨਹੀਂ ਕੀਤਾ ਹੈ। ਨਿਮਖ ਨਾ ਤਾਕੋ ਗਾਇਓ, ਉਹਦੇ ਲਈ ਇੱਕ ਨਿਮਖ ਮਾਤਰ ਵੀ ਜੁੜ ਕੇ ਨਹੀਂ ਬੈਠਾ, ਕਦੀ ਧਿਆਨ 'ਚ ਨਹੀਂ ਜੁੜਿਆ। ਉਹਨੇ ਤੈਨੂੰ ਮੁਕਤ ਕਰਨਾ ਸੀ, ਉਹਨੇ ਤੇਰੇ ਬੰਧਨ ਕੱਟਣੇ ਸੀ, ਇਸ ਕਰਕੇ ਉਹਨੂੰ ਤੂੰ ਗਾਇਆ ਨਹੀਂ ਹੈ।
ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ।
ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਤੂੰ ਇਸ ਕਰਕੇ ਵੀ ਮਾਲਕ ਭੁਲਾ ਦਿੱਤਾ ਹੈ ਨਾ, ਵੀ ਮੇਰਾ ਜੀ ਕੰਮ ਕਾਰ ਬੜਾ ਹੈ, ਮੇਰੇ ਕੋਲ ਮਾਇਆ ਹੈ, ਮੇਰੇ ਕੋਲ ਮੈਂ ਬਿਜੀ ਬੜਾ ਜ਼ਿਆਦਾ ਹਾਂ, ਮੈਨੂੰ ਆਹ ਕੰਮ ਵੇਖਣਾ ਪੈਂਦਾ, ਆਹ ਵੇਖਣਾ ਪੈਂਦਾ। ਉਹ ਕਹਿੰਦੇ ਮਾਇਆ ਦੇ ਹੰਕਾਰ ਵਿੱਚ ਆ ਕੇ ਤੂੰ ਕੀ ਕਰ ਲਵੇਂਗਾ, ਮਾਇਆ ਕੋ ਮਦ ਕਹਾਂ ਕਰਤ ਹੈ। ਉਸ ਮਾਇਆ ਦਾ ਕੀ ਹੰਕਾਰ ਕਰ ਰਿਹਾ ਹੈ, ਉਹ ਤੇਰੇ ਨਾਲ ਨਹੀਂ ਜਾਏਗੀ। ਸੰਗ ਨਾ ਕਾਹੂ ਜਾਏ, ਜੰਮਤੇ ਹੋਈ ਲਾਮੀ ਧਾਈ ਚਲਹਿ ਨਾ ਹੀ ਇੱਕ ਪੈਰੇ। ਇਹ ਕੋਈ ਵੀ ਨਾਲ ਨਹੀਂ ਤੁਰਨਾ ਹੈ। ਇੱਥੋਂ ਤੱਕ ਕਿ ਆਹ ਜਿਹੜੇ ਅਸੀਂ ਸਾਥੀ ਬਣਾਏ ਹਨ ਘਰ ਕੀ ਨਾਰ ਬਹੁਤ ਇਤਜਾਸ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਆ ਮਾਲ ਵਿੱਚ ਮੈਂ ਦੇਖਿਆ ਹੈ ਉਹ ਕਈ ਵਾਰ ਆਦਮੀ ਨੂੰ ਲੈ ਕੇ ਜਾਣ, ਉਹ ਇੱਕ ਵੱਡਾ ਹਰਾ ਵੰਝ ਲੈ ਕੇ ਉਹਦੇ ਹੁੱਜਾਂ ਮਾਰਦੇ ਇੱਕ ਪਾਲਕ ਰਿਹਾ। ਉਹਦਾ ਕਾਰਨ ਤਾਂ ਹੋਰ ਸੀ ਵੀ ਆਦਮੀ ਦੇ ਵਿੱਚੋਂ ਜਿਹੜੇ ਮਾੜਾ ਮੋਟਾ ਸਵਾਸ ਨਿਕਲ ਜਾਣ ਅਤੇ ਉਹਦੀ ਛੇਤੀ ਸੰਸਕਾਰ ਹੋ ਜਾਵੇ। ਔਰ ਫਿਰ ਉਹਦੇ ਉਹਨੂੰ ਅੱਗ 'ਤੇ ਰੱਖ ਕੇ ਫਿਰ ਜਿਹੜੇ ਉਹਦੇ ਸਾਥੀ ਮਾਈਆਂ ਬੀਬੀਆਂ ਹੁੰਦੇ ਉਹ ਪਾਣੀ ਮਾਰਨਗੇ, ਜਤਰ ਆਇਆ ਤਤਰ ਗਸਤੀ, ਵੀ ਜਿੱਧਰੋਂ ਆਇਆ ਉੱਧਰੇ ਜਾ ਮਗਰ ਨਾ ਆ ਜਾਵੇਂ। ਹੁਣ ਇੰਨੇ ਕੁ ਸਾਥੀ ਹੋਏ, ਉਹ ਕਹਿੰਦੇ ਜਾਣ ਦਿਓ। ਇੱਕ ਮਾਂ ਮੈਨੂੰ ਪਿੱਛੇ ਜੇ ਆਉਂਦੀ, ਬਾਬਾ ਜੀ ਅਰਦਾਸ ਕਰੋ। ਮੈਂ ਕੀ ਗੱਲ ਹੈ, ਕਾਹਦੀ ਅਰਦਾਸ? ਉਹ ਕਹਿੰਦੇ ਮੇਰੇ ਘਰ ਵਾ ਰਾਤ ਉਹ ਨਜ਼ਰ ਆਉਂਦਾ ਹੈ। ਮੈਂ ਮਾਤਾ ਕਿੰਨਾ ਚਿਰ ਰਿਹਾ ਸਾਥ? ਕਹਿੰਦੇ 40 ਸਾਲ। ਅਤੇ ਮੈਂ 40 ਸਾਲ ਬੰਦੇ ਨੂੰ ਸੁਪਨਾ ਆ ਹੀ ਜਾਂਦਾ ਨਹੀਂ? ਕਹਿੰਦੀ ਮਰੇ ਚੰਗੇ ਨਹੀਂ ਹੁੰਦੇ, ਇਹਨਾਂ ਨੂੰ ਰਹਿਣ ਦਿਓ। ਹੁਣ ਸਾਥੀ ਕਾਹਦਾ ਹੋਇਆ? ਇਸ ਕਰਕੇ ਨਾ ਤਾਂ ਮਾਇਆ ਸਾਥ ਜਾਏਗੀ। ਔਰ ਜਦੋਂ ਮਾੜੇ ਜੇ ਆਦਮੀ ਝੱਲਾ ਪਿਆ ਉਹ ਉਦੋਂ ਹੀ ਤਿਆਰੀ ਕਸ ਲੈਂਦੇ ਵੀ ਇਹਦੀ ਪ੍ਰਾਪਰਟੀ ਦਾ ਹਿਸਾਬ ਲਾ ਲਓ, ਇਹਦਾ ਕੀ ਹਿਸਾਬ ਹੈ, ਕਿੱਥੇ ਰੱਖਣੀ ਹੈ, ਔਰ ਇਹਨੂੰ ਇਹਨੇ ਹੁਣ ਚਲੇ ਜਾਣਾ ਹੈ। ਉਸ ਇਨਸਾਨ ਨਾਲ ਇਹ ਨਹੀਂ ਹੈ। ਔਰ ਮਾਲਕ ਕਹਿਣਗੇ ਅਸਲੀ ਧਨ ਤੇਰੇ ਨਾਲ ਜਾਏਗਾ, ਨਾਮ ਜਿਹੜਾ ਹੈ ਬਾਣੀ ਹੈ। ਤੇਰਾ ਸਾਥੀ ਤਾਂ ਇੱਕ ਸੀ ਮਾਲਕ, ਉਹ ਸਾਥ ਉਹਦੇ ਨਾਲ ਕੀਤਾ ਨਹੀਂ। ਤੇ ਇਸ ਕਰਕੇ ਮਾਇਆ ਦਾ ਹੰਕਾਰ ਕੀ ਕਰ ਰਿਹਾ ਹੈ, ਇਹ ਤੇਰੇ ਨਾਲ ਇੱਕ ਵੀ ਕਦਮ ਨਹੀਂ ਚੱਲੇਗੀ।
ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ।
ਫਿਰ ਸਤਿਗੁਰੂ ਜੀ ਕੀ ਕਰੀਏ ਕਹਿਣ ਲੱਗੇ, ਮਾਲਕ ਕਹਿਣ ਦੇ ਗੁਰੂ ਤੇਗ ਬਹਾਦਰ ਜੀ, ਉਹ ਕਹਿੰਦੇ ਹੇ ਮਨਾ, ਉਸ ਚਿੰਤਾ ਮਨ ਜਿਹੜਾ ਚਿੰਤਾਵਾਂ ਪੂਰੀਆਂ ਕਰਦਾ, ਸਾਡੀਆਂ ਮਨ ਦੀਆਂ ਆਸਾਵਾਂ ਪੂਰੀਆਂ ਕਰਦਾ। ਚਿੰਤਾ ਮਨ ਹੁੰਦਾ ਵੀ ਜੋ ਤੁਸੀਂ ਸੋਚੋ ਉਹ ਮਿਲ ਜਾਂਦਾ ਹੈ, ਭਾਵੇਂ ਐਸਾ ਦਾਤਾ ਹੈ, ਉਹਦੇ ਦਰ 'ਤੇ ਆ ਕੇ ਜੋ ਆਖੋ ਪ੍ਰਾਪਤ ਹੋ ਜਾਂਦਾ ਹੈ, ਉਹਦੇ ਦਰ 'ਤੇ ਜਿਹੜੀ ਗੱਲ ਨਹੀਂ ਹੋਣ ਵਾਲੀ ਉਹ ਵੀ ਹੋ ਜਾਂਦੀ। ਬਾਬਾ ਆਦਮ ਜੀ 70 ਸਾਲ 'ਚ ਗੁਰੂ ਰਾਮਦਾਸ ਦੇ ਦਰ 'ਤੇ ਆ ਕੇ ਅਰਦਾਸ ਕਰਦੇ ਹਨ, ਘਰ ਚਲਾਦਨੀ ਹੈ, ਪਰ ਉਹ ਤੁਰਨ ਤੋਂ ਪਹਿਲਾਂ ਕਹਿਣ ਲੱਗਾ ਹੁਣ ਉਸ ਦਰ 'ਤੇ ਮੇਰਾ ਚਿੱਟਾ ਦਾਣਾ ਹੋ ਗਿਆ ਹੈ, ਮੈਨੂੰ ਕਹਿੰਦੇ ਹੀ ਸ਼ਰਮ ਆਏਗੀ। ਘਰਵਾਈ ਕਹਿੰਦੀ ਫੇਰ ਕੀ ਉਹ ਦਾਤਾ ਹੈ। ਦਰ 'ਤੇ ਆਏ, ਗੁਰੂ ਘਰ ਦੀ ਮਹਾਨ ਸੇਵਾ ਨਿਭਾਈ, 6-7 ਮਹੀਨਿਆਂ ਬਾਅਦ ਲੱਕੜਾਂ ਲਿਆਉਂਦੇ ਸਨ, ਸਿਆਲ ਦੇ ਦਿਨ ਸਨ, ਸੰਗਤਾਂ ਲਈ ਧੂੰਏ ਲਾ ਦਿੱਤੇ, ਹੋਰ ਵੀ ਮਹਾਨ ਲੰਗਰ ਦੀਆਂ ਸੇਵਾ ਕੀਤੀਆਂ। ਅਤੇ ਇੱਕ ਦਿਨ ਮਾਲਕ ਨੇ ਕਿਹਾ ਵੀ ਕੌਣ ਸੇਵਾ ਕਰ ਰਿਹਾ, ਬੁਲਾਓ ਉਸ ਨੂੰ। ਪਤਾ ਤਾਂ ਗੁਰੂ ਨੂੰ ਉਦੋਂ ਦਾ ਹੈ। ਔਰ ਦਾਤਾ ਨੇ ਉਹਨੂੰ ਬੁਲਾਇਆ, ਕਹਿਣ ਲੱਗੇ ਪੁੱਛਿਆ ਕਿੱਥੋਂ ਆਏ ਹੋ, ਦੱਸਿਆ ਉਹਨਾਂ ਨੇ ਆਪਣਾ ਨਗਰ ਅਸਥਾਨ, ਤੁਹਾਡੇ ਮਨ ਦੀ ਕੀ ਆਸਾ ਹੈ। ਔਰ ਮਨ ਜਿਹੜਾ ਉਹ ਝਿਜਕ ਗਿਆ, ਕਹਿੰਦੇ ਮਹਾਰਾਜ ਬਸ ਕਿਰਪਾ ਕਰੋ ਇਹ ਜ਼ਿੰਦਗੀ ਸਫਲ ਹੋ ਜਾਏ। ਕਹਿੰਦੇ ਨਹੀਂ ਤਾਂ ਵੀ ਦੱਸ ਦਿਓ। 3-4 ਵਾਰਾਂ ਕਹਿਣ ਤੋਂ ਬਾਅਦ ਫਿਰ ਕਹਿਣ ਲੱਗੇ ਚਲੋ ਘਰੋਂ ਸਲਾਹ ਕਰਕੇ ਆ ਜਾਓ, ਫਿਰ ਦੱਸ ਦਿਓ। ਐਸਾ ਗੁਰੂ ਵੀ ਹੋ ਸਕਦਾ ਹੈ? ਔਰ ਦਾਤਾ ਕਾਰਵਾਈ ਨੂੰ ਦੱਸਿਆ, ਕਹਿਣ ਲੱਗੇ ਫਿਰ ਕੀ ਆ, ਉਹ ਮਾਲਕ ਦੇ ਚਰਨਾਂ 'ਚ ਅਰਦਾਸ ਕਰੋ। ਔਰ ਦਰ 'ਤੇ ਆਏ ਫਿਰ ਸਵੇਰੇ, ਉਹ ਕਹਿਣ ਲੱਗੇ ਮਹਾਰਾਜ ਆਹ ਕਾਰਨ ਸੀ, ਪੁੱਤਰ ਦੀ ਦਾਤ ਲਈ ਆਏ ਸੀ। ਕਹਿਣ ਲੱਗੇ ਠੀਕ ਹੈ, ਕਰਮਾਂ 'ਚ ਪੁੱਤਰ ਤਾਂ ਕੋਈ ਨਹੀਂ ਹੈ, ਹੁਣ ਉਸ ਮਾਲਕ ਦੇ ਦਰ ਤੋਂ ਇੱਕ ਭਗਤੀ ਦੀ ਅੰਸ਼ 'ਚੋਂ ਪੁੱਤਰ ਬਖਸ਼ਾਂਗੇ, ਉਹਦਾ ਨਾਂ ਭਗਤੂ ਰੱਖਿਓ। ਤੂੰ ਭਾਵੇਂ ਹੈ ਕਿ ਉਹ ਮਨ ਦੀਆਂ ਚਿੰਤਾਵਾਂ ਪੂਰੀਆਂ ਕਰਦਾ, ਔਰ ਉਹ ਭਗਤੀਵਾਨ ਵਾਏ ਮਹਾਨ ਗੁਰਸਿੱਖ ਹੋਏ ਬਾਅਦ ਵਿੱਚ, ਹੁਣ ਤੁਸੀਂ ਕਿਸੇ ਹੋਰ ਥਾਂ 'ਤੇ ਚਲੇ ਜਾਓ ਅੰਨੇ ਬੋਲੇ ਕੋਲ, ਅਤੇ ਉਹਦੇ ਅੱਗੇ ਹੱਥ ਜੋੜ ਕੇ ਖਲੋ ਜਾਓ। ਔਰ ਜਿਹਨੂੰ ਇਹ ਹੀ ਨਹੀਂ ਪਤਾ ਵੀ ਉਹ ਆਪ ਵਿਚਾਰਾ ਕਿੱਥੇ ਹੈ, ਉਹ ਤੁਹਾਡੀ ਮਨ ਦੀ ਚਿਤਵਨੀ ਕੀ ਪੂਰੀ ਕਰੇਗਾ। ਮਹਾਰਾਜ ਜੀ ਕਹਿਣ ਲੱਗੇ ਉਸ ਮਾਲਕ ਨੂੰ ਚੇਤੇ ਕਰ, ਤੇਰਾ ਅੰਤ ਵੇ ਵੀ ਸਹਾਇਕ ਹੋਵੇਗਾ। ਹੋਵੇ ਅੰਤ ਸਹਾਈ, ਹੁਣ ਵੀ ਉਹ ਸਹਾਇਕ ਹੈ, ਵੱਖਰਾ ਕਿ ਉਹਨੂੰ ਯਾਰ ਕਰੋ ਨਾ ਕਰੋ ਨਾ ਰਹਿੰਦਾ, ਸਦਾ ਸੰਗੀ ਹਰ ਨਾਲਕ, ਇੰਨੇ ਨੇੜੇ ਹੋਰ ਕੋਈ ਸਾਡੇ ਨਹੀਂ ਹੈ, ਇੰਨਾ ਸਾਡਾ ਰਖਵਾਲਾ ਹੋਰ ਕੋਈ ਨਹੀਂ ਜਿੰਨਾ ਪਰਮਾਤਮਾ ਹੈ, ਇਸ ਕਰਕੇ ਅੰਤ ਵੇ ਤੇਰਾ ਸਹਾਇਕ ਬਣੇਗਾ ਮਾਲਕ, ਉਹਨੂੰ ਸਦਾ ਲਈ ਯਾਦ ਕਰਿਆ ਕਰੋ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਰਾਮਕਲੀ ਰਾਗ ਵਿੱਚ ਪਾਵਨ ਉਪਦੇਸ਼ ਬਖਸ਼ਿਆ ਹੈ। ਸਾਹੂ ਆਪਾਂ ਜੋ ਲੜੀਵਾਰ ਸੋ ਕਥਾ ਚੱਲ ਰਹੀ ਹੈ ਜੈਤ ਸ਼੍ਰੀ ਦੇ ਰਾਗ ਵਿੱਚ, ਇੱਕ ਸ਼ਬਦ ਆਪਾਂ ਉਹਦੀ ਵਿਚਾਰ ਕਰਾਂਗੇ, ਸਾਰੇ ਇੱਕ ਵਾਰ ਉਚਾਰਨ ਕਰੀਏ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਸ਼ੰਤ ਮਹਲਾ ਪੰਜਵਾ, ਪਾਦਾਣੂ ਸੰਸਾਰ ਗਰਭ ਅਟਿਆ।
ਔਰ ਇਹ ਪਾਵਨ ਸ਼ਬਦ ਮਾਲਕ ਨੇ ਜੈਸੀ ਦੇ ਰਾਗ ਵਿੱਚ ਸੰਤਾਂ 'ਚ ਉਚਾਰਨ ਕੀਤਾ ਹੈ। ਔਰ ਗੁਰੂ ਅਰਜਨ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਔਰ ਮਹਾਰਾਜ ਜੀ ਕਹਿਣ ਲੱਗੇ ਪਾਦਾਣੂ ਸੰਸਾਰ, ਪਾਦਾਣੂ ਹੁੰਦਾ ਰਸਤੇ 'ਚ ਚੱਲਣ ਵਾਲਾ ਰਾਹੀ, ਪੰਧ ਹੀ ਜਿਵੇਂ ਆਉਂਦੇ ਪੰਧ ਬੜਾ ਜ਼ਿਆਦਾ ਹੈ, ਉੱਥੋਂ ਪਧਾਣੂ ਬਣਿਆ ਹੈ। ਕਹਿੰਦੇ ਸੰਸਾਰੀ ਜੀਵ ਜਿਹੜਾ ਹੈ ਇਹ ਇਨਸਾਨ ਇੱਕ ਰਾਹੀ ਹੈ, ਮੁਸਾਫਰ ਹੈ। ਹੁਣ ਮੁਸਾਫਰ ਤੁਰਿਆ ਜਾ ਰਿਹਾ ਹੈ, ਉਹ ਕਿਤੇ ਰਾਤ ਖਲੋ ਕੇ ਕਿਸੇ ਮਕਾਨ ਦੀਆਂ ਨੀਹਾਂ ਰੱਖ ਪਵੇ, ਉੱਥੇ ਥਾਂ ਤਾਂ ਕੋਈ ਨਹੀਂ ਉਸਦਾ, ਉੱਥੇ ਬਹੁਤ ਵੱਡਾ ਕੋਈ ਖਿਲਾਰਾ ਖਿਲਾਰ ਬੈਠੇ। ਮਹਾਰਾਜ ਜੀ ਕਹਿਣ ਲੱਗੇ ਵੀ ਉਹਨੂੰ ਕੋਈ ਨਿਕੰਮਾ ਹੀ ਆਖੇਗਾ ਨਾ, ਵੀ ਤੇਰੀ ਤਾਂ ਇੱਕ ਰਾਤ ਹੈ, ਇਹਾਂ ਬਸਣਾ ਰਾਤ ਮੂਹੇ ਮੂੜੇ, ਅਤੇ ਤੂੰ ਇੱਥੇ ਇੱਕ ਰਾਤ ਰਹਿਣ ਲਈ ਆਇਆ ਹੈ। ਇਹ ਸੰਸਾਰ ਇੱਕ ਰਸਤਾ ਹੈ, ਇਹ ਤਾਂ ਇੱਕ ਮੁਸਾਫਰਾਂ ਦੀ ਨਿਆਈ ਹੈ। ਤੂੰ ਮਾਇਆ ਕੇ ਮਾਤੇ ਤੈਂ ਉਸ ਚੱਲਣਾ ਰਾਤ ਰਹੇ ਹੋ, ਤੂੰ ਸੰਗ ਸੁਪਨਾ। ਪਰ ਕਹਿਣ ਲੱਗੇ ਰਾਹੀ ਹੁੰਦਿਆਂ ਹੋਇਆ ਵੀ ਗਾਰਵ ਅਟਿਆ ਹੰਕਾਰ ਨਾਲ ਭਰਿਆ ਪਿਆ ਹੈ, ਮਾੜਾ ਜਿਹਾ ਛੇੜ ਕੇ ਵੇਖੋ, ਕਹਿੰਦੇ ਤੂੰ ਕੌਣ ਆ, ਮੇਰੇ ਵਰਗਾ ਤਾਂ ਕੋਈ ਨਹੀਂ ਹੈ, ਹਉਮੈ ਇੰਨੀ ਜ਼ਿਆਦਾ ਹੈ। ਹੁਣ ਕਿਸੇ ਰਾਹੀ ਨੂੰ ਕੀ ਹਉਮੈ ਹੋ ਸਕਦੀ ਹੈ ਵੀ ਰਸਤੇ ਦੀ, ਉਹਦਾ ਥਾਂ ਕੋਈ ਨਹੀਂ ਹੈ। ਇਹ ਜੀਵ ਇੱਕ ਰਾਹੀ ਦੀ ਨਿਆਈ ਹੈ, ਇੱਥੋਂ ਨੇ ਚਲੇ ਜਾਣਾ ਹੈ, ਪਰ ਇਹ ਹਉਮੈ ਨਾਲ ਭਰਿਆ ਪਿਆ ਹੈ। ਮਾੜਾ ਜਿਹਾ ਛੇੜ ਕੇ ਵੇਖੋ, ਘੜੀ ਚ ਤੈਂ ਠੰਡਾ ਜਿਹਾ ਨਜ਼ਰ ਆਊਗਾ, ਕੋਈ ਮਾੜੇ ਜਿਹੇ ਹਉਮੈ ਨੂੰ ਸੱਟ ਵੱਜੀ ਅਤੇ ਉਹ ਕੱਪੜਿਆਂ ਤੋਂ ਬਾਹਰ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਹਉਮੈ ਚ ਪੂਰਿਆ ਹੋਇਆ ਇਨਸਾਨ ਹੈ।
ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ।
ਪਰ ਵੇਖੋ ਵੀ ਹੈ ਤਾਂ ਇੱਕ ਰਾਹੀ ਹੈ ਨਾ, ਇੱਕ ਰਸਤੇ ਦਾ ਮੁਸਾਫਰ ਹੈ, ਪਰ ਉਸ ਮੁਸਾਫਰੀ ਲਈ ਇੱਕ ਰਾਤ ਵਾਸਤੇ ਅਨੇਕਾਂ ਪਾਪ ਕਰਦਾ ਹੈ। ਕਰਤੇ ਪਾਪ ਅਨੇਕ, ਅਨੇਕਾਂ ਗੁਨਾਹ ਕਰਦਾ ਹੈ, ਮਾਇਆ ਚ ਰਤਿਆ ਹੋਇਆ ਰੰਗਿਆ ਹੋਇਆ, ਮਾਇਆ ਵਾਸਤੇ ਪਾਪ ਕਰਦਾ ਨਾ ਇਨਸਾਨ। ਇਨਸਾਨ ਬੱਚਿਆਂ ਲਈ ਪਾਪ ਕਰਦਾ ਹੈ ਵੀ ਮੈਂ ਇਹਨਾਂ ਨੂੰ 100-200 ਸਾਲ ਲਈ ਪ੍ਰਾਪਰਟੀ ਇਕੱਠੀ ਕਰਕੇ ਦੇ ਜਾਵਾਂ, ਉਹਦੇ ਲਈ ਕਈ ਗੁਨਾਹ ਕਰਦਾ, ਚੋਰੀਆਂ ਕਰਦਾ, ਠੱਗੀਆਂ ਕਰਦਾ ਹੈ, ਮਾਇਆ ਚ ਇੰਨਾ ਤਦਾਕਾਰ ਹੈ, ਰਤਿਆ ਹੋਇਆ ਹੈ। ਮਹਾਰਾਜ ਜੀ ਕਹਿਣ ਲੱਗੇ ਤੇਰੇ ਨਾਲ ਇਹ ਗੁਨਾਹ ਤਾਂ ਜਾਣਗੇ, ਪਰ ਆਹ ਜਿਹੜੇ ਤੇਰੇ ਸਾਥੀ ਹੈ ਨਾ, ਇਹ ਕਿਸੇ ਨੇ ਸਾਥ ਨਹੀਂ ਦੇਣਾ ਹੈ।
ਲੋਭ ਮੋਹੇ ਅਭਿਮਾਨ ਬੂਢੇ ਮਰਨ ਚੀਤ ਨਾ ਆਵੇ।
ਔਰ ਗਰੀਬ ਨਵਾਜ ਜੀ ਕਹਿਣ ਲੱਗੇ ਲੋਭ ਨਾ ਭਰਿਆ ਹੋਇਆ ਹੈ। ਲੋਭ ਹੁੰਦਾ ਹੈ ਪਦਾਰਥਾਂ ਨੂੰ ਇਕੱਠੇ ਕਰਨ ਦਾ, ਇੱਕ ਲੋੜ ਹੁੰਦੀ ਹੈ ਇਨਸਾਨ ਦੀ ਵੀ ਉਹਨੂੰ ਰੋਟੀ ਪਾਣੀ ਚਾਹੀਦਾ ਹੈ, ਮਕਾਨ ਚਾਹੀਦਾ ਹੈ, ਕੱਪੜਾ ਚਾਹੀਦਾ ਹੈ, ਇਹ ਤਾਂ ਵੀ ਹੋ ਗਿਆ ਵੀ ਉਹਦੇ ਕੋਲ ਜਿੰਨੀ ਕੁ ਲੋੜ ਹੈ। ਅਤੇ ਇੱਕ ਹੁੰਦਾ ਕਿ ਸਾਰੇ ਦੇਸ਼ ਦੀ ਮਾਇਆ ਮੇਰੇ ਨਾ ਹੋ ਜਾਵੇ, ਦੁਨੀਆਂ ਭਰ ਵਿੱਚ ਮੇਰਾ ਧਨ ਦੌਲਤ ਹੋਵੇ, ਉਹਨੂੰ ਲੋਭ ਕਿਹਾ ਜਾਂਦਾ ਹੈ। ਲੱਭ ਖਾਣ ਦਾ ਹੁੰਦਾ ਹੈ, ਲੋਭ ਹੁੰਦਾ ਇਕੱਠੇ ਕਰਨ ਦਾ, ਅਤੇ ਮੋਹ ਹੁੰਦਾ ਹੈ ਪਦਾਰਥਾਂ ਦਾ, ਰਿਸ਼ਤੇਦਾਰਾਂ ਦਾ, ਸੰਬੰਧੀਆਂ ਦਾ। ਗੁਰੂ ਮਹਾਰਾਜ ਜੀ ਕਹਿੰਦੇ ਉਸ ਮੋਹ 'ਚ ਫਸਿਆ ਹੋਇਆ ਹੈ, ਮੋਹ ਇੱਕ ਅਭਿਮਾਨ ਹੰਕਾਰ 'ਚ ਫਸਿਆ ਹੋਇਆ ਹੈ, ਇਹਦੇ 'ਚ ਡੁੱਬਿਆ ਹੋਇਆ ਇਨਸਾਨ ਹੈ। ਲੋਭ ਵਿੱਚ, ਮੋਹ ਵਿੱਚ, ਹੰਕਾਰ ਵਿੱਚ, ਪਰ ਮਰਨ ਨਹੀਂ ਚੇਤੇ ਹੈ, ਮਰਨਾ ਚੀਤ ਨਾ ਆਵੇ, ਮੌਤ ਚੇਤੇ ਨਹੀਂ ਆਈ ਹੈ।
ਪੁੱਤਰ ਮਿੱਤਰ ਵਿਵਹਾਰ ਬਨਤਾ ਇਹ ਕਰਤ ਬਿਹਾਵੇ।
ਪੁੱਤਰ ਹੈ ਉਹਦਾ, ਜਿਵੇਂ ਆਪਾਂ ਪੁੱਤਰ ਉਹ ਆ ਗਿਆ, ਬੇਟਾ ਆ ਗਿਆ, ਮਿੱਤਰ ਜਿਹੜੇ ਸਾਥੀ ਹਨ, ਵਿਵਹਾਰ ਬਨਤਾ, ਬਨਤਾ ਦੀ ਘਰਵਾਲੀ। ਮਹਾਰਾਜ ਜੀ ਕਹਿੰਦੇ ਇਹਨਾਂ ਰਿਸ਼ਤੇਦਾਰਾਂ ਸੰਬੰਧੀਆਂ ਦੇ ਵਿਹਾਰਾਂ 'ਚ ਲੱਗਾ ਰਹਿੰਦਾ, ਇਹਨਾਂ ਨੇ ਗੱਲਾਂ ਬਾਤਾਂ ਮਾਰਦਾ ਰਹਿੰਦਾ ਵੀ ਬਸ ਮੇਰੇ ਜੀਵਨ ਦਾ ਕੇਮ ਇੰਨਾ ਕੁ ਹੈ ਵੀ ਇਹ ਸੈੱਟ ਹੋ ਗਏ ਆ, ਧਨ ਦੌਲਤ ਬਥੇਰਾ ਇਕੱਠਾ ਕਰ ਲਿਆ, ਸੋ ਬੇਈਮਾਨੀ ਠੱਗੀ ਕਰਕੇ। ਔਰ ਇਹਨਾਂ ਦੇ ਵਿੱਚ ਹੀ ਇਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਬਿਹਾ ਲੈਂਦਾ, ਬਤੀਤ ਕਰ ਲੈਂਦਾ ਹੈ, ਇਹਦੇ ਮੁਤਾਬਕ ਚੱਲ ਰਿਹਾ ਜ਼ਿੰਦਗੀ ਦਾ ਏਮ ਇੰਨਾ ਕਿ ਇੱਥੋਂ ਤੱਕ ਮਨੁੱਖ ਰੁਕਿਆ ਹੋਇਆ ਹੈ, ਇਸ ਕਰਕੇ ਇਸੇ ਮੁਤਾਬਕ ਜੀਵਨ ਬੀਤ ਰਿਹਾ ਹੈ।
ਕੁਝ ਦਿਵਸ ਆਏ ਲਿਖੇ ਮਾਏ ਦੁੱਖ ਧਰਮ ਦੂਤ ਹੈ ਡਿੱਠਿਆ।
ਅਤੇ ਜਿਹੜੇ ਦਿਨ ਮਹਾਰਾਜ ਜੀ ਕਹਿੰਦੇ ਮਿਲੇ ਸੀ ਤੈਨੂੰ ਇਨਸਾਨ, ਪਰ ਜਿਹੜੇ ਤੈਨੂੰ ਸਮਾਂ ਮਿਲਿਆ ਰੱਬ ਦਾ ਨਾਮ ਲੈਣ ਲਈ, ਬੰਦਗੀ ਲਈ, ਚੰਗੇ ਕੰਮ ਕਰਨ ਲਈ, ਔਰ ਅੰਦਰੋਂ ਬਿਮਾਰੀ ਦੂਰ ਕਰਨ ਲਈ, ਹਉਮੈ ਦੀ, ਹੰਕਾਰ ਦੀ, ਸਾੜੇ ਦੀ, ਉਹ ਦਿਨ ਤਾਂ ਪੂਰੇ ਹੋ ਗਏ ਵੀ ਪੁੱਜ ਦਿਵਸ ਆਏ, ਉਹ ਦਿਨ ਪੁੱਜ ਗਏ, ਨੇੜੇ ਆ ਗਏ। ਕਿਉਂਕਿ ਅੱਗਾ ਨੇੜਾ ਆਇਆ, ਪਿੱਛਾ ਰਹਿਆ ਦੂਰ, ਪਿਛਲਾ ਪਛਾਣ ਰਹਿ ਗਿਆ, ਨੇੜੇ ਆ ਗਏ। ਹੁਣ ਕੀ ਹੋਇਆ, ਦਿਨ ਨੇੜੇ ਆ ਗਏ, ਉਹ ਵੀ ਦਿਨ ਆ ਗਿਆ ਜਦੋਂ ਮਹਾਰਾਜ ਜੀ ਕਹਿੰਦੇ ਦੁੱਖ ਧਰਮ ਦੂਤ ਡਿੱਠਿਆ, ਜਦੋਂ ਧਰਮ ਰਾਜਾਂ ਦੇ ਦੂਤ ਆ ਗਏ ਲੈਣ ਲਈ, ਉਹਨਾਂ ਦਾ ਦੁੱਖ ਦੇਖਣਾ ਪੈ ਗਿਆ। ਉਹਨਾਂ ਫਿਰ ਕਹਿਣਾ ਖੁੱਲੀ ਗੰਠ ਉੱਠੋ, ਲਿਖਿਆ ਆਇਆ ਰਾਮ ਪਿਓ, ਉੱਠ ਵੀ ਚੱਲੀਏ ਭਾਈ, ਉਦੋਂ ਫਿਰ ਜਾਗਦਾ ਹੈ। ਪਹਿਲਾਂ ਸੁੱਤਿਆ ਨੰਗ, ਸੁੱਤੀ ਸੁੱਤੀ ਝਾਲ ਸੀ ਆ, ਭੁੱਲੀ ਅੱਟ ਵਾਟੜੀ ਆਸ ਜੀਓ, ਸੁੱਤਿਆਂ ਸੁੱਤਿਆਂ ਕਾਲ ਦਾ ਦਿਨ ਚੜ੍ਹ ਗਿਆ, ਉਹਨਾਂ ਆਣ ਕੇ ਜਗਾਇਆ। ਫਿਰ ਉਹਨਾਂ ਨੂੰ ਕੀ ਕਹਿੰਦਾ, ਤੋ ਮਾਲਕ ਬਾਣੀ 'ਚ ਕਹਿੰਦੇ ਹਨ ਭਗਤ ਜੀ, ਅਮਲ ਸਰਾਨੂ ਲੇਖਾ ਦੇਣਾ, ਆਏ ਕਥਨ ਦੂਤ ਜਮ ਲੈਣਾ, ਕਿਹਾ ਤਾਂ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਹੁਣ ਜਿਹੜੇ ਬੰਦੇ ਨੇ ਕੰਮ ਹੀ ਪੁੱਠੇ ਹੁਣ, ਉਹ ਕਹਿੰਦੇ ਜੀ ਅੱਗੇ ਕੁਛ ਨਹੀਂ ਹੈਗਾ ਹੈ। ਜਿਹਨਾਂ ਨੇ ਗਲਤੀ ਬੋਲਣਾ, ਗੁਰੂ ਦੇ ਵਿਰੁੱਧ ਬੋਲਣਾ, ਉਹ ਕਹਿੰਦੇ ਇੱਥੇ ਹੀ ਆ ਸਾਰਾ, ਆਇਆ ਹੋਏ ਜਮਦੂਤ ਹੈ। ਠੀਕ ਹੈ, ਇੱਥੇ ਵੀ ਜਮਦੂਤ ਆ, ਦੋਵਾਂ ਲੱਤਾਂ ਵਾਲੇ ਬਥੇਰੇ ਤੁਰੇ ਫਿਰਦੇ ਆ, ਇਨਸਾਨਾਂ ਦਾ ਘਾਣ ਕਰਨ ਵਾਲੇ, ਇਨਸਾਨੀਅਤ ਨੂੰ ਮਾਰਨ ਵਾਲੇ ਇੱਥੇ ਵੀ ਬਹੁਤ ਹੈਗੇ। ਪਰ ਇਸ ਤੋਂ ਪਿੱਛੋਂ ਅੱਗੇ ਜਿਸ ਨੇ ਭੇਜਿਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ, ਅੱਗੇ ਜਮ ਕਾ ਲੇਖਾ ਲੇਵੈ, ਰਤੀਓ ਮਾਸਾ ਤੋਲ ਕਢਾਉਣੇ ਆ। ਗੁਰੂ ਜੀ ਕਹਿੰਦੇ ਉਹ ਸਾਹਮਣੇ ਆਣ ਖਲੋਤਾ, ਦੋ ਦੀਵੀ ਬੁਲੰਦੇ ਆ, ਮਲਕ ਬੈਠਾ ਆਏ। ਕਈ ਕਹਿੰਦੇ ਜੀ ਹੈ ਨਹੀਂ ਕੁਛ ਵੀ, ਅਤੇ ਬਾਬਾ ਫਰੀਦ ਜੀ ਨੂੰ ਪੁੱਛੋ, ਉਹ ਕਹਿੰਦੇ ਤੇਰੀਆਂ ਦੋਵਾਂ ਅੱਖਾਂ ਦੇ ਸਾਹਮਣੇ ਖਲੋਜੂ ਆ ਕੇ, ਜੇ ਹੁਣ ਬਾਣੀ ਆਖਦੀ। ਉਹ ਕਹਿੰਦੇ ਤੇਰਾ ਸਾਹਿਬ ਹੋਣਾ, ਉਹਨਾਂ ਦਾ ਫਿਰ ਦੁੱਖ ਦੇਖਣਾ ਪਏਗਾ, ਕਿਉਂਕਿ ਉਹਨਾਂ ਮੁਤਾਬਕ ਹੀ ਕੰਮ ਕੀਤੇ। ਇੱਥੇ ਜਮਦੂਤਾਂ ਵਾਲੇ ਕੰਮ ਕਰਦਾ ਰਿਹਾ, ਇੱਥੇ ਕਰਮ ਉਹੋ ਜਿਹੇ ਰਹੇ, ਅਤੇ ਜਮਦੂਤ ਹੀ ਬਣਿਆ ਰਿਹਾ, ਅੱਗੇ ਵੀ ਜਾ ਕੇ ਉਹਨਾਂ ਦਾ ਦੁੱਖ ਦੇਖਣਾ ਪਏਗਾ।
ਕਿਰਤ ਕਰਮ ਨਾ ਮਿਟੈ ਨਾਨਕ, ਹਰ ਨਾਮ ਧਨ ਨਹੀਂ ਖੱਟਿਆ।
ਹੁਣ ਜਿਹੜੇ ਤੂੰ ਕਰਮ ਕੀਤੇ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਕਰਮ ਕਿਹੜੇ ਕੀਤੇ, ਨਿਖੇਧ ਕਰਮ ਕੀਤੇ, ਸਕਾਮ ਕਰਮ ਕੀਤੇ, ਸ਼ੁਭ ਕਰਮ ਤਾਂ ਕੀਤਾ ਕੋਈ ਨਹੀਂ, ਉਹ ਕਰਮਾਂ ਦਾ ਫਲ ਮਿਟੇਗਾ ਨਹੀਂ, ਕਿਉਂਕਿ ਨਾਮ ਧਨ ਤੂੰ ਖੱਟਿਆ ਨਹੀਂ, ਇਹਨਾਂ ਕਰਮਾਂ ਮੁਤਾਬਕ ਸਜ਼ਾ ਮਿਲੇਗੀ।
ਉਦਮ ਕਰੇ ਅਨੇਕ, ਹਰ ਨਾਮ ਨਾ ਗਾਵਹੀ।
ਹੁਣ ਵੇਖੋ ਮਾਲਕ ਕਹਿਣ ਲੱਗੇ, ਹੋਰ ਕਈ ਤਰ੍ਹਾਂ ਦੇ ਉਦਮ ਕਰਦਾ ਹੈ, ਕਈ ਤਰ੍ਹਾਂ ਦੀਆਂ ਮਿਹਨਤ ਮਸ਼ਕਤਾਂ ਕਰਦਾ ਹੈ, ਸੋ ਪਰ ਮਾਲਕ ਕਹਿਣ ਲੱਗੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਇਹਦਾ ਉਦਮ ਨਹੀਂ ਕਰਦਾ, ਬਾਕੀ ਉਦਮ ਬਥੇਰੇ ਕਰਦਾ ਹੈ।
ਪਰਮਹਿ ਜੋਨ ਅਸੰਖ, ਮਰ ਜਨਮ ਹੀ ਆਵਹੀ।
ਫਿਰ ਅਨੇਕਾਂ ਜੋਨਾਂ 'ਚ ਭਟਕਣਾ ਪੈਂਦਾ ਹੈ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਉਹ ਕਹਿੰਦੇ ਜੀ ਇਹ ਅਵਸਥਾ ਹੈ। ਹੁਣ ਜਿਹੜਾ ਜਿਹਨਾਂ ਨੂੰ ਭਾਵ ਨਹੀਂ ਪਤਾ, ਮਹਾਰਾਜ ਜੀ ਕਹਿੰਦੇ ਅਸੰਖਾਂ ਜੋਨਾਂ 'ਚ ਭਰਮਦਾ ਰਹਿੰਦਾ ਹੈ, ਮਰ ਕੇ ਫਿਰ ਜਨਮ ਲੈ ਕੇ ਆ ਜਾਂਦਾ, ਆਉਂਦਾ ਜਾਂਦਾ ਰਹਿੰਦਾ, ਆਵਾਗਮਨ ਬਣਿਆ ਹੋਇਆ ਹੈ।
ਪਸ਼ੂ ਪੰਖੀ ਸੈਲ ਤਰਵਰ, ਗਣਤ ਕਸ਼ੂ ਨਾ ਆਵੇ।
ਔਰ ਉਹ ਜੋਨਾਂ ਕਿਹੜੀਆਂ ਕਿਹੜੀਆਂ, ਪਸ਼ੂਆਂ ਦੀਆਂ ਚਾਰ ਲੱਤਾਂ ਵਾਲੇ, ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਜਿਵੇਂ ਮੁਗਲਾ ਸਹੀ ਦੀ ਜੋਨ 'ਚ ਪਿਆ ਰਿਹਾ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਸਕਾਰ ਘਰ ਜਾ ਕੇ ਉਹਦਾ ਆਧਾਰ ਕੀਤਾ ਹੈ, ਜੋਨਾਂ ਹੈਗੀਆਂ ਹਨ। ਪਸ਼ੂ ਪੰਖੀ ਪੰਛੀ ਜਿਵੇਂ ਉੱਡ ਰਹੇ, ਇਹ ਵੀ ਜੋਨ ਹੈ। ਸੈਲ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਪਹਾੜ ਬਣਾ ਦਿੱਤੇ, ਪਹਾੜ ਵੀ ਇੱਕ ਜੋਨ ਹੈ। ਬ੍ਰਿਸ਼ ਦੀ ਦਰਖਤ ਦੀ ਜੋਨ ਹੈ। ਉਹ ਕਹਿੰਦੇ ਗਿਣਤੀ ਨਹੀਂ ਆਉਂਦੀ ਕਿੰਨੀਆਂ ਕੁ ਜੋਨਾਂ 'ਚੋਂ ਲੰਘ ਜਾਏਗਾ।
ਬੀਜ ਬੋਵਸ ਭੋਗ ਭੋਗਹੇ, ਕੀਆ ਆਪਣਾ ਪਾਵੇ।
ਹੁਣ ਵੇਖੋ ਮਾਲਕ ਕਹਿਣਗੇ ਜੇ ਤੂੰ ਬੀਜ ਬੀਜ ਰਿਹਾ ਹੈ ਨਾ, ਵੇਖੋ ਸੋ ਇਨਸਾਨ ਕੀ ਕਰਦਾ ਹੈ, ਸੋ ਉਹ ਕੀ ਕਰਦਾ, ਬੀਜ ਬੀਜਦਾ ਹੈ ਕਿੱਕਰਾਂ ਦੇ, ਤਾਂ ਉਹ ਆਖੇ ਵੀ ਵਿੱਚੋਂ ਅੰਬ ਨਿਕਲਣਗੇ, ਉਹ ਤਾਂ ਕਿੱਕਰਾਂ ਹੀ ਨਿਕਲਣਗੀਆਂ। ਜਿਹੜੇ ਤੂੰ ਮਾੜੇ ਕਰਮਾਂ ਦੇ ਬੀਜ ਬੀਜੇ ਹਨ, ਭੈੜੇ ਕਰਮਾਂ ਦੇ, ਉਹ ਫਿਰ ਤੈਨੂੰ ਵੱਢਣੇ ਪੈਣੇ ਆ, ਉਹੀ ਛਕਣਾ ਪੈਣਾ। ਜੋ ਤੂੰ ਕਰੇਗਾ ਵੀ ਉਹ ਹੀ ਭੋਗਣਾ ਪਏਗਾ ਨਾ। ਅਤੇ ਇਨਸਾਨ ਬੀਜ ਬੀਜਦਾ ਇਹੋ ਜਿਹੇ ਕੰਡੇ, ਅਤੇ ਜਦੋਂ ਦੁੱਖ ਮਿਲਦਾ ਦੂਜਿਆਂ ਨੂੰ ਦੋਸ਼ ਦੇਈ ਜਾ ਰਹੇ ਹਨ, ਉਹ ਭੋਗਦਾ ਹੈ ਔਰ ਆਪਣਾ ਕੀਤਾ ਪਾਉਣਾ ਪਏਗਾ।
ਰਤਨ ਜਨਮ ਹਾਰ ਅੰਤ ਜੂਐ ਪ੍ਰਭੂ ਆਪ ਨਾ ਭਾਵ ਹੀ।
ਆਹ ਕੀਮਤੀ ਜੀਵਨ ਰਤਨਾਂ ਵਰਗਾ, ਕਹਿੰਦੇ ਜੂਏ ਚ ਹਾਰ ਜਾਏਗਾ, ਇਹ ਹਾਰ ਗਿਆ ਹੈ। ਸੋ ਜੂਆ ਕੀ ਹੈ? ਮਾਇਆ ਬੱਲੇ, ਪਦਾਰਥਾਂ ਬੱਲੇ, ਸੰਬੰਧੀਆਂ ਬੱਲੇ, ਇਸ ਜੂਏ ਚ ਲੱਗਾ ਰਿਹਾ। ਮਾਲਕ ਦਾ ਅਸਲ ਨਾਮ ਜਪਣਾ ਸੀ, ਉਹ ਜਪਿਆ ਨਹੀਂ। ਔਰ ਮਹਾਰਾਜ ਜੀ ਕਹਿੰਦੇ ਜੀਵਨ ਹਾਰ ਜਾਏਗਾ ਔਰ ਉਸ ਪ੍ਰਭੂ ਨੂੰ ਵੀ ਨਹੀਂ ਪਾਏਗਾ ਤੂੰ, ਨਾ ਇਹਨੂੰ ਮਾਲਕ ਚੰਗਾ ਲੱਗਾ। ਉਹ ਜੂਏ ਚ ਜ਼ਿੰਦਗੀ ਲੰਘ ਗਈ ਤੇ ਮਾਲਕ ਨੂੰ ਇਹ ਫਿਰ ਭਲਾ ਨਹੀਂ ਲੱਗੇਗਾ।
ਬਿਨਵੰਤ ਨਾਨਕ ਪਰਮਹਿ ਪਰਮਾਏ ਖਿਨ ਏਕ ਟਿਕਣ ਨਾ ਪਾਵ ਹੀ।
ਔਰ ਗੁਰੂ ਪਾਤਸ਼ਾਹ ਬੇਨਤੀ ਪੂਰਵ ਕਥਨ ਕਰਦੇ ਹਨ, ਉਹ ਕਹਿੰਦੇ ਅਨੇਕਾਂ ਭਟਕਣਾਂ ਚ ਫਸਿਆ, ਭਰਮ ਵਿੱਚ ਫਸਿਆ ਹੋਇਆ, ਭਟਕਾਇਆ ਹੋਇਆ ਜੀਵ ਇੱਕ ਛਿਨ ਮਾਤਰ ਵੀ ਟਿਕਦਾ ਨਹੀਂ ਹੈ। ਭਾਵ ਕਿ ਇੱਕ ਮਾਤਰ ਛਿਨ ਮਾਤਰ ਵੀ ਇਹਨੇ ਕਦੀ ਵੀ ਨਹੀਂ ਉਸ ਮਾਲਕ ਦੇ ਲਈ ਮਨ ਟਕਾਇਆ ਔਰ ਇੱਕ ਛਿਨ ਮਾਤਰ ਵੀ ਉਸ ਮਾਲਕ ਨੂੰ ਦੇਖਿਆ ਨਹੀਂ, ਉਹਦਾ ਨਾਮ ਨਹੀਂ ਜਪਿਆ, ਛਿਨ ਮਾਤਰ ਟਿਕ ਕੇ ਉਹਦੇ ਕੋਲ ਨਹੀਂ ਬੈਠਾ ਹੈ।
ਜੋਬਨ ਗਿਆ ਬਤੀਤ ਜਾਰ ਮਲ ਬੈਠੀਆ।
ਔਰ ਮਹਲ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੋਬਨ ਗਿਆ ਬਤੀਤ, ਜਵਾਨੀ ਲੰਘ ਗਈ ਜਿਹਦੇ ਤੇ ਮਾਨ ਸੀ, ਹੁਣ ਬੁਢੇਪਾ ਪੱਕੇ ਤੌਰ ਤੇ ਟਿਕਾਣਾ ਆ ਕੇ ਬਹਿ ਗਿਆ, ਉਹਨੇ ਹੁਣ ਜਾਣਾ ਨਹੀਂ ਹੈ। ਜਵਾਨੀ ਚੀਜ਼ਾਂ ਬਦਲਦੀਆਂ ਹਨ ਪਰ ਬੁਢੇਪਾ ਪੱਕਾ ਆ ਜਾਂਦਾ ਹੈ, ਫਿਰ ਬਚਪਨ ਨਹੀਂ ਆਉਣਾ, ਜਵਾਨੀ ਨਹੀਂ ਆਉਣੀ। ਔਰ ਮਹਾਰਾਜ ਜੀ ਕਹਿੰਦੇ ਬੁਢੇਪਾ ਤੈਨੂੰ ਪੱਕੇ ਤੌਰ ਤੇ ਟਿਕਾਣਾ ਕਰਕੇ ਬਹਿ ਗਿਆ ਹੈ।
ਕਰ ਕੰਪਹੇ ਸਿਰ ਡੋਲ ਨੈਣ ਨਾ ਡੀਠਿਆ।
ਹੱਥ ਕੰਬਣ ਲੱਗ ਪਏ ਬੁਢੇਪੇ ਚ, ਕਿਉਂਕਿ ਕਮਜ਼ੋਰ ਹੋ ਗਿਆ, ਹੱਥ ਕੰਬੀ ਜਾਂਦੇ ਹਨ ਔਰ ਸਿਰ ਜਿਹੜਾ ਹੈ ਉਹ ਜਿਵੇਂ ਹਵਾ ਦੇ ਕੇ ਕੋਈ ਬੰਨ੍ਹ ਕੇ ਛੱਡਿਆ ਹੋਵੇ ਨਾ, ਹਵਾ ਦਾ ਜ਼ਿਆਦਾ ਚੱਲਦੀ ਹੋਏ, ਕੋਈ ਭਾਂਡਾ ਬੰਦਾ ਤੇ ਐਂ ਫਿਰ ਚੱਲਦਾ, ਸਿਰ ਵੀ ਘੁੰਮੀ ਜਾਂਦਾ ਹੈ, ਅੱਖਾਂ ਦੀ ਜੋਤ ਘੱਟ ਜਾਂਦੀ ਹੈ। ਨੈਣੋ ਨੀਰ ਬਹੇ ਤਣਕੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਟ ਸਭ ਨੀ ਉਛਰੇ ਆਮਕਿਆ ਕਰੇ ਪੁਰਾਣੀ। ਮਹਾਰਾਜ ਜੀ ਕਹਿੰਦੇ ਹਰ ਚੀਜ਼ ਤੇਰੀ ਕਮਜ਼ੋਰ ਹੋ ਜਾਏਗੀ।
ਨਹਿ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ।
ਅੱਖਾਂ ਤੋਂ ਦਿਸਣੋਂ ਹਟ ਗਿਆ ਹੈ, ਜੋਤ ਘਟ ਗਈ, ਨਿਗਾਹ ਚਲੀ ਗਈ, ਪਰ ਪਰਮੇਸ਼ਰ ਦੇ ਭਜਨ ਬਿਨਾਂ ਕਹਿੰਦੇ ਸਾਰਾ ਕੁਛ ਛੱਡ ਕੇ ਚਲੇ ਜਾਏਗਾ। ਛੋੜ ਮਾਇਆ ਚਾਲਿਆ, ਇੱਕ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਔਰ ਜਿਹੜੀ ਮਾਇਆ ਸੀ, ਧਨ ਦੌਲਤ ਸੀ, ਰਿਸ਼ਤੇਦਾਰ ਸੀ, ਇਹ ਤਿਆਗ ਕੇ ਜਾਣਾ ਪਿਆ, ਸਾਰੇ ਸਾਥ ਛੱਡ ਜਾਣਗੇ।
ਕਹਿਆ ਨਾ ਮਨ ਹੈ ਸਿਰ ਖਾਕ ਛਾਨ ਹੈ ਜਿਨ ਸੰਗ ਮਨ ਤਨ ਜਾਲਿਆ।
ਔਰ ਜਿਨ੍ਹਾਂ ਦੇ ਨਾਲ ਤੂੰ ਆਪਣਾ ਤਨ ਮਨ ਜਵਾਨੀ ਸਾੜ ਦਿੱਤੀ, ਉਹਨਾਂ ਲਈ ਸਾਰਾ ਕੁਝ ਲਾ ਦਿੱਤਾ, ਉਹ ਤੇਰਾ ਹੁਣ ਕਿਹਾ ਨਹੀਂ ਮੰਨਦੇ ਹਨ, ਬੱਚੇ ਆਖਿਆ ਨਹੀਂ ਲੱਗਦੇ। ਅਥਵਾ ਜਿਨ੍ਹਾਂ ਇੰਦਰੀਆਂ ਦੇ ਮੁਤਾਬਕ ਨੱਕ ਹੈ ਕੰਨ ਹੈ ਸਾੜ ਦਿੱਤੇ, ਹੁਣ ਇਹੋ ਹੀ ਨਹੀਂ ਕਹਿਆ ਸੁਣੇ ਨ ਖਾਇਆ ਮਾਨੇ, ਤਿੰਨਾਂ ਹੀ ਤਿੰਨ ਹੀ ਸੰਗਵਾਸ, ਉਹਨਾਂ ਨਾਲ ਹੀ ਵਾਸ ਹੈ, ਹੁਣ ਤੁਸੀਂ ਕਿੰਨਾ ਖਵਾਈ ਜਾਓ, ਤੁਹਾਡਾ ਮਨ ਮੰਨੇਗਾ ਨਹੀਂ ਵੀ ਤੂੰ ਮੈਨੂੰ ਕੀ ਦਿੱਤਾ ਹੈ। ਪੁੱਤਰ ਬੱਚੇ ਵੀ ਇਸ ਤਰ੍ਹਾਂ ਕਹਿ ਦਿੰਦੇ ਹਨ, ਔਰ ਉਹਨਾਂ ਦੇ ਨਾਲ ਜਿਨ੍ਹਾਂ ਨਾਲ ਤਨ ਮਨ ਸਾੜ ਦਿੱਤਾ ਪਰ ਮੋਹ ਅਜੇ ਵੀ ਫਸਿਆ ਪਿਆ ਹੈ। ਮਹਾਂਪੁਰਸ਼ਾਂ ਕੋਲ, ਬਾਬਾ ਸੁੰਦਰ ਸਿੰਘ ਜੀ ਪਿੰਡਾਂ ਆਇਆ, ਕੋਈ ਬਜ਼ੁਰਗ ਚਲਿਆ ਗਿਆ, ਦੁਖੀ ਹੋਇਆ। ਇਨਸਾਨ ਜਦੋਂ ਕੋਈ ਥਾਂ ਨਾ ਦਿਸੇ ਫਿਰ ਇਸ ਦਰ 'ਤੇ ਆਉਂਦਾ ਹੈ, ਔਰ ਮੋਹ ਅਜੇ ਵੀ ਅੰਦਰ ਅਜੇ ਉਹ ਮਮਤਾ ਨਹੀਂ ਗਈ ਹੈ। ਉਹ ਕਹਿਣ ਲੱਗੇ ਇਹਨੂੰ ਟਿਕਾਣਾ ਦਿਓ, ਧਿਆਨ ਰੱਖੋ, ਇਹਦੇ ਅੰਦਰੋਂ ਮਮਤਾ ਨਹੀਂ ਅਜੇ ਗਈ, ਕਿਉਂਕਿ ਮਾਇਆ ਬਹੁਤ ਜ਼ਿਆਦਾ ਸੀ, ਨਸ਼ਿਆਂ 'ਚ ਲੱਗ ਕੇ ਗਵਾ ਦਿੱਤੀ, ਪੁੱਤਰ ਇਕੱਲਾ ਇਕੱਲਾ ਸੀ, ਉਹਨੂੰ ਵੀ ਨਸ਼ਿਆਂ 'ਚ ਲਾ ਦਿੱਤਾ। ਹੁਣ ਵੇਖੋ ਜਿਹੜੀ ਇਕੱਠੀ ਕਰ ਰਿਹਾ ਇਨਸਾਨ, ਉਹ ਫਿਰ ਅਗਲੀ ਔਲਾਦ ਨਿਕੰਮੀ ਨਿਕਲ ਆਏਗੀ, ਉਹ ਗਵਾ ਦਿੰਦੀ ਹੈ, ਜਾਂ ਉਹ ਨਸ਼ਿਆਂ 'ਚ ਚਲੀ ਜਾਏਗੀ, ਇਨਸਾਨ ਦਾ ਮਾਣ ਗਿਰ ਦੇਗੀ। ਕਹਿੰਦੇ ਜਦੋਂ ਕੁਝ ਸਮਾਂ ਮਹੀਨੇ ਲੰਘੇ, ਇਹਦੇ ਨੂੰ ਖਬਰ ਆਈ ਤੇਰਾ ਪੁੱਤਰ ਵੀ ਮਰ ਗਿਆ, ਇਕੱਲੇ ਦਾ ਇਕੱਲਾ ਜਿਹੜਾ ਹੈ, ਖਬਰ ਆ ਗਈ। ਮਹਾਂਪੁਰਸ਼ਾਂ ਨੂੰ ਪਤਾ ਲੱਗਾ, ਕਹਿੰਦੇ ਧਿਆਨ ਰੱਖਦੇ ਨੇ ਅਜੇ ਵੀ ਵਿਰਲਾਪ ਕਰਨਾ ਜੇ। ਔਰ ਕਹਿੰਦੇ ਇੱਕ ਦਿਨ ਚੋਰੀ ਨਿਕਲ ਕੇ ਬਾਹਰ, ਸੋ ਮੱਕੀ ਦਾ ਖੇਸ ਸੀ, ਸਿੰਘਾਂ ਇੱਧਰ ਉੱਧਰ ਵੇਖਿਆ ਵੀ ਬਜ਼ੁਰਗ ਕਿੱਧਰ ਚਲਿਆ ਗਿਆ। ਉਸ ਖੇਤ 'ਚ ਬੈਠਾ ਵਾ ਉਹਨੇ ਖੋਹੇ ਅਤੇ ਉੱਚੀ ਉੱਚੀ ਰੋਈ ਜਾਏ, ਪੁੱਤਰਾ ਤੇਰੇ ਬਿਨਾਂ ਮੇਰੇ ਹੁਣ ਜੁੱਤੀਆਂ ਕੌਣ ਮਾਰਿਆ ਕਰੂਗਾ, ਮੇਰੀ ਸੇਵਾ ਤਾਂ ਰਹਿ ਹੀ ਜਾਣੀ ਹੈ। ਉਹ ਮਮਤਾ 'ਚ ਆਇਆ, ਉਹਨੂੰ ਵੀ ਉਹ ਵੀ ਸੇਵਾ ਲੱਗਦੀ ਹੈ। ਤੋ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਦੇ ਨਾਲ ਤੂੰ ਆਪਣਾ ਸਾਰਾ ਕੁਝ ਸਾਰ ਦਿੱਤਾ ਔਰ ਉਹ ਤੇਰੇ ਨਾਲ ਤੇਰਾ ਕਿਹਾ ਨਹੀਂ ਮੰਨਦੇ ਹਨ, ਤੇਰੇ ਮੁਤਾਬਕ ਤੁਰਦੇ ਨਹੀਂ ਹਨ, ਆਪਣਾ ਤਨ ਤੂੰ ਵੀ ਗਵਾ ਲਿਆ ਹੈ।
ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਬੂਠਿਆ।
ਔਰ ਜਿਹੜਾ ਸੁਭਾਇਮਾਨ ਪਰਮੇਸ਼ਰ ਹੈ, ਜਿਹੜਾ ਪਿਆਰ ਵਾਲਾ ਹੈ, ਸੱਚੇ ਰੰਗ ਵਾਲਾ ਹੈ, ਪਾਰਾਵਾਰ ਤੋਂ ਰਹਿਤ ਹੈ, ਪੂਰਨ ਹੈ, ਉਹਦੇ ਉਹ ਮਨ ਵਿੱਚ ਇੱਕ ਨਿਮਕ ਮਾਤਰ ਨਹੀਂ ਵਸਾਇਆ, ਵਸਾਏ ਉਹ ਛੱਡੇ ਜਿਹਨਾਂ ਸਾਰ ਛੱਡ ਦਿੱਤਾ।
ਬਿਨਵੰਤ ਨਾਨਕ ਕੋਟ ਕਾਗਰ ਬਿਨਸ ਬਾਰ ਨਾ ਝੂਠੇ ਆ।
ਔਰ ਮਾਲਕ ਕਹਿਣ ਲੱਗੇ, ਤੇਰਾ ਇੱਕ ਕਾਗਤਾਂ ਦਾ ਕਿਲਾ ਹੈ ਸਰੀਰ, ਜਾਂ ਜਿਹੜੇ ਤੂੰ ਪਦਾਰਥ ਇਕੱਠੇ ਕਰੀ ਬੈਠਾ ਹੈ ਨਾ, ਇਹ ਕਾਗਤਾਂ ਦਾ ਘਰ ਜਿਹਾ ਬਣਿਆ, ਇਹ ਪਤਾ ਨਹੀਂ ਕਦੋਂ ਕੋ ਹਵਾ ਨਾ ਉੱਡ ਜਾਣਾ, ਅੱਗ ਲੱਗ ਜਾਣੀ ਹੈ, ਇਹ ਤਨ ਵੀ ਐਸਾ ਹੈ। ਔਰ ਮਾਲਕ ਕਹਿਣ ਲੱਗੇ, ਝੂਠਾ ਹੈ ਜੋ ਕੁਝ ਹੈ, ਇਹਨੂੰ ਨਾਸ ਹੁੰਦਿਆਂ ਛਿਨ ਮਾਤਰ ਨਹੀਂ ਲੱਗੇਗਾ, ਛੇਤੀ ਚਲਿਆ ਜਾਏਗਾ। ਸੋ ਜਿਵੇਂ ਕਾਗਜ਼ 'ਤੇ ਬੂੰਦ ਪੈ ਜਾਏ ਤਾਂ ਢਹਿ ਜਾਂਦਾ, ਉਸੇ ਵੇ ਇਸ ਤਰ੍ਹਾਂ ਤਰ੍ਹਾਂ ਤਨ ਖਤਮ ਹੋ ਜਾਏਗਾ।
ਚਰਨ ਕਮਲ ਸਰਣਾਏ ਨਾਨਕ ਆਇਆ।
ਗੁਰੂ ਪਾਤਸ਼ਾਹ ਕਹਿੰਦੇ, ਮੈਂ ਤਾਂ ਉਹਦੀ ਚਰਨਾਂ ਦੀ ਸ਼ਰਨ ਆ ਗਿਆ, ਤੁਸੀਂ ਵੀ ਆ ਜਾਓ, ਕਿਉਂ ਦੇਰੀ ਹੈ। ਮਾਲਕ ਕਹਿਣਗੇ, ਮੈਂ ਤਾਂ ਉਹਦੇ ਚਰਨਾਂ ਦੀ ਸ਼ਰਨ ਆਇਆ ਹੋਇਆ ਹਾਂ, ਤੇ ਜਿੱਧਰ ਤੁਸੀਂ ਅਜੇ ਵੀ ਤੁਰੇ ਫਿਰਦੇ ਜੇ, ਇਹਨਾਂ ਸਾਥ ਨਹੀਂ ਦੇਣਾ।
ਦੁੱਤਰ ਭੈ ਸੰਸਾਰ ਪ੍ਰਭ ਆਪ ਤਰਾਇਆ।
ਉਸ ਮਾਲਕ ਨੇ ਕਠਨ ਨਾ ਤਰਨਵਾ, ਕਠਨ ਤਰਨਵਾ ਸੰਸਾਰ ਹੈ, ਇਹ ਤਰਿਆ ਨਹੀਂ ਜਾਂਦਾ ਹੈ, ਦੁੱਤਰ ਇਹੋ ਸੰਸਾਰ, ਤੋ ਇਹ ਤਾਂ ਗੁਰੂ ਨਾਲ ਜੁੜ ਕੇ ਤਰਨਾ ਸੀ, ਗੁਰੂ ਦੇ ਬੇੜੇ ਤੇ ਬਹਿ ਕੇ ਤਰਨਾ ਸੀ, ਵਿਹੜੇ ਤਾਂ ਬੈਠੇ ਨਹੀਂ, ਸਾਰੀ ਜ਼ਿੰਦਗੀ ਲੰਘ ਗਈ। ਕਹਿਣ ਲੱਗੇ, ਮਾਲਕ ਨੇ ਸਾਨੂੰ ਆਪ ਪਾਰ ਕਰ ਦਿੱਤਾ ਹੈ।
ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ।
ਕਿਵੇਂ ਤਰੇ ਮਾਲਕ? ਕਹਿਣ ਲੱਗੇ, ਅਸੀਂ ਸਾਧ ਸੰਗ 'ਚ ਬੈਠ ਕੇ, ਜਿਵੇਂ ਤੁਸੀਂ ਬੈਠੇ ਜੇ, ਸਾਧ ਸੰਗ ਹੈ ਸਾਧ ਸੰਗਤ। ਔਰ ਉਸ ਮਾਲਕ ਨੂੰ ਸ੍ਰੀ ਧਰ ਜਿਹੜਾ ਬੜਾ ਸੋਭਾ ਵਾਲਾ ਹੈ, ਦੁਨੀਆਂ ਦਾ ਆਸਰਾ ਹੈ, ਪਰਮਾਤਮਾ ਹੈ, ਉਹਨੇ ਆਪਣਾ ਪੱਖ ਕਰਕੇ ਸਾਨੂੰ ਤਾਰ ਲਿਆ, ਅਸੀਂ ਤਰਨ ਵਾਲੇ ਨਹੀਂ ਸੀ। ਉਹਨੇ ਫਿਰ ਜਦੋਂ ਉਹਦੇ ਦਰ 'ਤੇ ਆ ਗਏ ਨਾ, ਸੋ ਫਿਰ ਗੁਣਾ ਉਗਣ ਮੇਰਾ ਕਛ ਨਾ ਵਿਚਾਰਿਆ, ਬਖਸ਼ ਲਿਆ ਖਿਨਵਾਏ। ਉਹ ਗੁਨਾਹ ਨਹੀਂ ਦੇਖਦਾ, ਜਾਂ ਮਾਲੀ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰ, ਬੜੇ ਬੜੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਉਹ ਕਹਿੰਦੇ, ਆਪਣਾ ਪੱਕ ਕਰਕੇ, ਆਪਣਾ ਬਣਾ ਕੇ ਤਾਰ ਦਿੱਤਾ ਹੈ।
ਹਰ ਮਾਨ ਲੀਏ ਨਾਮ ਦੀਏ ਆਵਰ ਕੱਛ ਨਾ ਵਿਚਾਰਿਆ।
ਉਸ ਪਰਮਾਤਮਾ ਨੇ ਹਰ ਮਾਨ ਲਈਏ, ਸਾਡੀ ਗੱਲ ਮੰਨ ਲਈ। ਕਹਿਣ ਲੱਗੇ, ਜੋ ਸਰਨ ਆਵੇ ਤਸਕੰਠ ਲਾਵੇ, ਜੋ ਬਿਰਧ ਸਵਾਮੀ ਸੰਦਾ, ਉਹ ਤਾਂ ਵੀ ਦੁਸ਼ਮਣਾਂ ਦੀ ਵੀ ਗੱਲ ਮੰਨ ਲੈਂਦਾ, ਅਤੇ ਸਿੱਖ ਦੀ ਕਿਉਂ ਨਹੀਂ ਮੰਨੇਗਾ, ਆਪਾਂ ਆਉਂਦੇ ਹੀ ਨਹੀਂ ਹਾਂ। ਉਹਨੇ ਮਾਲਕ ਨੇ ਸਾਡੀ ਹਰ ਗੱਲ ਮੰਨ ਲਈ, ਸਾਨੂੰ ਮਾਣ ਦੇ ਦਿੱਤਾ, ਆਪਣਾ ਨਾਮ ਬਖਸ਼ ਦਿੱਤਾ ਹੈ, ਹੋਰ ਕੁਛ ਨਹੀਂ ਵਿਚਾਰਿਆ। ਹੁਣ ਕਈ ਵਾਰ ਹੁੰਦਾ ਨਾ, ਕਿਸੇ ਗੁਰਮੁਖ ਕੋਈ ਕੋਈ ਚਲਿਆ ਜਾਂਦਾ ਅਤੇ ਉਹ ਫਿਰ ਦੂਜੇ ਕਹਿਣਗੇ, ਵੇਖਿਓ ਇਹ ਬੰਦਾ ਬੜਾ ਚੋਰ ਜੇ ਫਲਾਣਾ, ਜਿਹਨੂੰ ਨੇੜੇ ਨਾ ਲਾਇਓ, ਹੋ ਸਕਦਾ ਸੁਧਰ ਜਾਏ। ਔਰ ਉਹ ਦਾਤਾ ਐਸਾ ਹੈ, ਉਹ ਤਾਂ ਵੀ ਗੁਨਾਹ ਆਇਆਂ ਨੂੰ ਬਖਸ਼ ਦਿੰਦਾ ਹੈ। ਵੇਖੋ ਔਰੰਗਜ਼ੇਬ ਸਾਰੀ ਜ਼ਿੰਦਗੀ ਗੁਨਾਹ ਕਰਦਾ ਰਿਹਾ, ਪਾਪ ਕਰਦਾ ਰਿਹਾ, ਔਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਸਾਹਿਬਜ਼ਾਦੇ ਨੂੰ ਸ਼ਹੀਦ ਕਰਵਾਇਆ, ਹੁਣ ਉਹਦਾ ਪੁੱਤਰ ਬਹਾਦਰ ਸ਼ਾਹ ਤਖ਼ਤ 'ਤੇ ਬੈਠਦਾ ਹੈ। ਸੁਭਾਵਿਕ ਹੈ ਕਿ ਜਿਹਦਾ ਪਿਓ ਇੰਨਾ ਵੈਰੀ, ਜਿਹਦੇ ਪਿਤਾ ਨੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਹੋਵੇ, ਉਹ ਫਿਰ ਅਰਜ਼ ਭੇਜਦਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਰਾਜ ਦਵਾ ਦਿਓ, ਅਤੇ ਦਾਤਾ ਫਿਰ ਰਾਜ ਦੇ ਦਿੰਦੇ ਹੈ। ਅਤੇ ਫਿਰ ਸਿੱਖ ਹੋ ਕੇ ਵੀ ਕਿਉਂ ਨਾ ਉਹ ਬਖਸ਼ਿਸ਼ ਕਰੇਗਾ, ਇਨਸਾਨ ਅਜੇ ਵੀ ਇੱਦਾਂ ਈਰਖਾ 'ਚ ਤੁਰਿਆ ਫਿਰੇ, ਔਰ ਖੁਦ ਉਹਦੀ ਤਾਂ ਰਾਜ 'ਤੇ ਬਿਠਾਉਣ ਅਤੇ ਰਾਜ ਦੇਣ ਲਈ ਵੀ ਘੋੜੇ 'ਤੇ ਚੜ੍ਹ ਕੇ ਆਗਰੇ 'ਚ ਜਾਂਦੇ ਹਨ। ਇਸ ਕਰਕੇ ਉਹ ਦਾਤਾ ਸਾਡੇ ਔਗੁਣਾਂ ਨੂੰ ਨਹੀਂ ਵਿਚਾਰਦਾ ਹੈ।
ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ,
ਉਹ ਤਾਂ ਗੁਣਾਂ ਦਾ ਖਜ਼ਾਨਾ ਹੈ, ਮਾਲਕ ਕਹਿਣਗੇ ਅਪਾਰ ਹੈ, ਉਹਦਾ ਪਾਰਾਵਾਰ ਨਹੀਂ ਕੋਈ, ਅੰਤ ਪਾਰ ਨਹੀਂ ਹੈ। ਜਿਹਦਾ ਪਾਰਾਵਾਰ ਹੀ ਕੋਈ ਨਹੀਂ, ਉਹਦੇ ਕੋਲ ਗੁਣ ਇੰਨੇ ਕਿ ਇੰਨੇ ਆਨੰਦ ਹੈ, ਉਹਦੇ ਨਾਲ ਜੁੜਨ ਦੀ ਲੋੜ ਹੈ। ਤੋ ਇਨਸਾਨ ਵੱਡਾ ਸਾਰਾ ਸਮੁੰਦਰ ਛੱਡ ਕੇ ਬੂੰਦ ਜੀ ਕੋ ਤੁਰਿਆ ਫਿਰਦਾ ਹੈ, ਮਾੜੀ ਜੀ ਬੂੰਦ ਕੋ, ਵੀ ਪਤਾ ਨਹੀਂ ਇਹਨੇ ਕੁਝ ਕਰ ਦੇਣਾ। ਮਹਾਰਾਜ ਜੀ ਕਹਿੰਦੇ ਗੁਣਾਂ ਦੇ ਖਜ਼ਾਨੇ ਨਾਲ ਜੋੜ, ਉਹ ਮਨ ਨੂੰ ਮਨ ਲੋੜੀਂਦਾ ਪਾਇਆ, ਲੋੜੀਂਦੜਾ ਸਾਜਣ ਵੀਰਾ, ਉਹ ਸਾਰਿਆਂ ਦਾ ਲੋੜਵੰਦ ਹੈ, ਉਹ ਸਾਨੂੰ ਮਨ ਨੂੰ ਲੋੜੀਦਾ ਸੀ ਉਹ ਪ੍ਰਾਪਤ ਕਰ ਲਿਆ ਹੈ।
ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ।
ਔਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾਤਾ ਜੀ, ਉਹ ਆਪਣਾ ਇਹ ਪਾਵਨ ਸ਼ਬਦ ਇੱਥੇ ਸਮਾਪਤੀ ਕਰਦੇ ਹਨ। ਉਹ ਕਹਿੰਦੇ ਬੇਨਤੀ ਪੂਰਵ ਕਥਨ ਕਰਦੇ ਹੈ, ਕਹਿੰਦੇ ਅਸੀਂ ਸਦਾ ਤ੍ਰਿਪਤ ਹੋ ਗਏ ਹਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਉਹ ਤਰ੍ਹਾਂ ਬੰਦਾ ਰੱਜਦਾ ਨਹੀਂ ਹੈ, ਇਨਸਾਨ ਦੀ ਰੋਟੀ ਤਾਂ ਇੰਨੀ ਕੁ ਹੈ ਪਰ ਸਾਰੇ ਦੁਨੀਆਂ ਦਾ ਧਨ ਇਕੱਠਾ ਕਰੀ ਬੈਠਾ, ਇੰਨਾ ਕੁਝ ਜੋੜੀ ਬੈਠਾ। ਔਰ ਮਾਰ ਕਹਿਣ ਲੱਗੇ ਅਸੀਂ ਤ੍ਰਿਪਤ ਹੋ ਗਏ ਹਾਂ। ਤ੍ਰਿਪਤ ਕੀ ਹੈ, ਅਰਬਾਂ ਖਰਬਾਂ 'ਚ ਵੀ ਬੰਦਾ ਤ੍ਰਿਪਤ ਹੋ ਜਾਂਦਾ, ਭਗਤ ਪੀਪਾ ਰਾਜਾ ਵੀ ਗੁਰੂ ਦੇ ਮਾਲਕ ਨਾਲ ਜੁੜ ਜਾਂਦਾ ਹੈ, ਐਸੀ ਗੱਲ ਨਹੀਂ ਹੈ। ਤ੍ਰਿਪਤੀ ਇਨਸਾਨ ਦੇ ਮਨ ਦੀ ਹੈ, ਸੁਤੇ ਲੱਖਾਂ ਆ ਜਾਣ ਉਹਦੇ 'ਚ ਵੀ ਤ੍ਰਿਪਤ ਹੈ, ਅਤੇ ਜੇ ਉਹਦੇ ਕੋਲ ਕੁਛ ਤਾਂ ਵੀ ਤ੍ਰਿਪਤ ਹੈ। ਮਹਾਰਾਜ ਜੀ ਕਹਿਣਗੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ। ਤ੍ਰਿਪਤ ਹੋ ਗਏ ਹਾਂ, ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ, ਕਹਿੰਦੇ ਇਹੀ ਭੋਜਨ ਸਾਡੇ ਹੈ। ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਘੋੜੇ। ਮਹਾਰਾਜ ਜੀ ਨੂੰ ਪੁੱਛਿਆ ਦਾਤਾ ਤੁਹਾਡੇ ਕੋਲ ਬੜੇ ਬੜੇ ਮਹਿਲ ਰਥ ਨਹੀਂ ਦਿਸਦੇ, ਕਹਿੰਦੇ ਮੇਰੀ ਪੀਤੀ ਮਾਲਕ ਨਾ ਇਹੋ ਹੀ ਹਸਤੀ ਘੋੜੇ ਹਨ ਮੇਰੇ। ਮਹਾਰਾਜ ਜੀ ਕਹਿੰਦੇ ਅਸੀਂ ਰੱਜ ਗਏ ਹਾਂ, ਤ੍ਰਿਪਤ ਹੋ ਗਏ ਹਾਂ ਪਦਾਰਥਾਂ ਵੱਲੋਂ ਵਿਕਾਰਾਂ ਵੱਲੋਂ, ਕਿਉਂਕਿ ਕਿਵੇਂ ਹੋਏ ਹਰ ਨਾਮ ਭੋਜਨ ਖਾਇਆ। ਸੋ ਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਉਹ ਨਾਮ ਦਾ ਭੋਜਨ ਛਕਿਆ, ਉਹਦੇ ਨਾਲ ਤ੍ਰਿਪਤੀ ਆ ਗਈ, ਜੀਵਨ ਮੁਕਤ ਹੋ ਗਿਆ। ਸੋ ਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਮਹਾਨ ਤਰਸ ਕੀਤਾ, ਸੋ ਇਹ ਸਾਨੂੰ ਉਪਦੇਸ਼ ਬਖਸ਼ਿਆ। ਅਰਦਾਸ ਕਰੀਏ ਦਾਤਾ ਜੀ, ਸੋ ਇਹਦੇ 'ਚੋਂ ਕਿਨਕਾ ਏਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਇਹ ਨਾ ਹੋ ਕਿ ਸਾਰੀ ਜ਼ਿੰਦਗੀ ਉਹਦੇ ਕੋਲ ਬੈਠਿਆਂ ਹੋਇਆ ਉਵੇਂ ਖਾਲੀ ਚਲੇ ਜਾਈਏ, ਸਾਰੀ ਜ਼ਿੰਦਗੀ ਉਵੇਂ ਲੰਘ ਜਾਏ। ਮੈਂ ਇੱਕ ਵਿਚਾਰ ਕਹਿਣਾ ਚਾਹੁੰਦਾ ਹਾਂ, ਜੇ ਕਿਤੇ ਉਹ ਦਾਤੇ ਦਾ ਨਾਮ ਵਸ ਜਾਏ, ਸੋ ਇਨਸਾਨ ਮਹਾਨ ਉੱਚਾ ਹੋ ਜਾਂਦਾ ਹੈ, ਅਤੇ ਉੱਚਿਆਂ ਤੋਂ ਉੱਚਾ ਜਿਹੜਾ ਗਿਣੀ ਬੈਠਾ ਨਾ ਵਸੇ, ਉਹ ਗਿਰਾਵਟ ਚਲਿਆ ਜਾਂਦਾ, ਉਹਨੇ ਕੋਈ ਵੈਲਿਊ ਨਹੀਂ ਰਹਿ ਜਾਂਦੀ। ਅਰਦਾਸ ਦਾਤਾ ਕਿਰਪਾ ਕਰੋ, ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਰਾਮਦਾਸ ਜੀ, ਸਾਨੂੰ ਸਾਰਿਆਂ ਨੂੰ ਸਿੱਖੀ ਬਖਸ਼ੋ, ਇਤਫਾਕ ਬਖਸ਼ੋ, ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ੋ, ਇਹਨੂੰ ਆਪਣਾ ਘਰ ਬਖਸ਼ੋ ਦਾਤਾ, ਔਰ ਇਹ ਆਪਣੇ ਅਸਲ ਘਰ ਵਿੱਚ ਆ ਜਾਏ, ਬਖਸ਼ਿਸ਼ਾਂ ਹੋਣ। ਆਓ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਬਖਸ਼ੋ।
ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜਿੰਦਾ ਪਾਇਆ, ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।